ਚੋ ਪਈ ਇਸ ਬਿਦ ਦੇ ਤਿੰਨ ਕੋ ਉਪਦੇਸ਼ਾ ਬੋਲੇ ਬੋਹਰ ਬਚਨ ਜਗ ਤੇਸ਼ਾ ਅਬ ਏ ਕੀ ਜੈ ਖਾਨ ਆਹਾਰਾ ਮੈਂ ਆਇਸ ਕੋ ਪਾਏ ਵਰ ਤਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਾਛਲ ਕਿਰਪਾ ਨਿਧਾਨ ਸਤਿਗੁਰੂ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਇਥ ਨਾਮ ਕੇ ਜਹਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਜੁੜ ਬੈਠੀ ਸਾਧ ਸੰਗਤ ਜੀ ਤਤ ਵਿਚਾਰ ਇਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ। ਅੱਜ ਪੰਚਮ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਸੰਸਾਰ ਭਰ ਦੇ ਵਿੱਚ ਖੰਡਾਂ ਬ੍ਰਹਮੰਡਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਮਾਤ ਲੋਕ ਦਾ ਤਾਂ ਅਸੀਂ ਦੇਖ ਸਕਦੇ ਹਾਂ, ਦੇਵ ਲੋਕ ਵਿੱਚ ਵੀ ਮਨਾਇਆ ਜਾ ਰਿਹਾ। ਬਾਣੀ ਨੇ ਲਿਖਿਆ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤੈ ਬੈਠਾਇਓ। ਜਿੱਥੇ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਸਥਾਨ ਸੱਚਖੰਡ ਹੈ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਾ ਬੈਠੇ। ਜੈ ਜੈਕਾਰ ਹੋ ਰਹੀ ਹੈ, ਦੇਵਤੇ ਆਰਤੀ ਉਤਾਰ ਰਹੇ ਨੇ, ਨਮਸਕਾਰਾਂ ਕਰ ਰਹੇ ਨੇ, ਪੂਜਾ ਕਰ ਰਹੇ ਨੇ, ਚਰਨਾਂ ਦੇ ਵੰਦਨਾ ਕਰ ਰਹੇ ਨੇ, ਫੁੱਲਾਂ ਦੀ ਵਰਖਾ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ। ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ, ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ। ਬ੍ਰਹਮਾ ਵੀ ਉਸਤਤ ਕਰ ਰਿਹਾ, ਗੁਰੂ ਅਰਜਨ ਦੇਵ ਜੀ ਦੀ ਮਹਿਮਾ ਗਾ ਰਿਹਾ। ਤੇ ਅਜੈ ਚਬਰ ਸਿਰ ਢੁਲੈ, ਐਸਾ ਚੌਰ ਮਹਾਰਾਜ ਦੇ ਸੀਸ ਤੇ ਦੇਵਤੇ ਕਰ ਰਹੇ ਨੇ। ਜਿਹੜਾ ਅਜੈ ਹੈ, ਅਜੈ ਦਾ ਮਤਲਬ ਜਿਸ ਰਾਜੇ ਨੂੰ ਕੋਈ ਜਿੱਤ ਨਾ ਸਕੇ, ਅਜੀਤ, ਐਸੇ ਰਾਜੇ ਗੁਰੂ ਅਰਜਨ ਦੇਵ ਜੀ ਪੂਰੇ ਬ੍ਰਹਮੰਡ ਦੇ ਮਾਲਕ, ਪੂਰੇ ਵਿਸ਼ਵ ਦੇ ਮਾਲਕ, ਉਹਨਾਂ ਦੇ ਸਿਰ ਤੇ ਜਿਹੜਾ ਚੌਰ ਝੂਲ ਰਿਹਾ। ਅਜੈ ਚਬਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਅਕਾਲ ਪੁਰਖ ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਛਤਰ ਚਲਾ ਰਿਹਾ। ਆਖੋ ਸਤਨਾਮ। ਅੱਜ ਦਾ ਸ਼ਹੀਦੀ ਦਿਹਾੜਾ ਦੁਨੀਆਂ ਵਿੱਚ ਲਾਸ਼ਾਨੀ ਹੈ, ਇਸ ਦੁਨੀਆਂ ਵਿੱਚ ਹੀ ਨਹੀਂ, ਪਤਾਲ ਲੋਕ, ਦੇਵ ਲੋਕ, 14 ਭਵਨ ਖੰਡ, ਬ੍ਰਹਮੰਡ, ਕੋਟ ਬ੍ਰਹਮੰਡ ਵਿੱਚ ਕੋਈ ਰੀਸ ਹੈ ਹੀ ਨਹੀਂ। ਤੱਤੀ ਤਵੀ ਹੈ, ਤੱਤਾ ਰੇਤਾ ਹੈ, ਅੱਗ ਹੀ ਅੱਗ ਹੈ ਚਾਰੇ ਪਾਸੇ, ਪਰ ਤਪਤ ਮਾਹੇ ਠਾਂਡ ਵਰਤਾਈ। ਹੁਣ ਤਪਤ ਦੇ ਵਿੱਚ ਠੰਡ ਹੋ ਨਹੀਂ ਸਕਦੀ, ਹੋ ਸਕਦੀ ਹੈ ਚਾਰੇ ਪਾਸੇ ਅੱਗ ਹੋਵੇ ਤੇ ਵਿੱਚ ਠੰਡ ਹੋਵੇ। ਪੁੱਛਿਆ ਸੀ ਮੀਆਂ ਮੀਰ ਨੇ ਮਹਾਰਾਜ ਸੁਖਮਨੀ ਸਾਹਿਬ, ਮੈਂ ਰੋਜ਼ ਪੜ੍ਹਦਾ, ਹੋਰ ਤਾਂ ਸਾਰੀ ਸਮਝ ਆ ਜਾਂਦੀ ਪਰ ਮੈਨੂੰ ਇਹ ਪੰਕਤੀਆਂ ਨਹੀਂ ਸਮਝ ਆਉਂਦੀਆਂ ਵੀ ਇਹ ਜਿਹੜੀ ਤਪਤ ਮਾਏ ਠੰਡ ਕਿਵੇਂ ਵਰਤੇਗੀ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਜਦੋਂ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਦੱਸ ਦਿਆਂਗੇ। ਅੱਜ ਮੀਆਂ ਵੀਰ ਨੇ ਵੀ ਦੇਖ ਲਿਆ, ਵਾਕਿਆ ਹੀ ਤਪਤ ਮਾਏ ਠੰਡ ਸੀ, ਇੰਨੀ ਅੱਗ ਬਲ ਰਹੀ ਸੀ, ਇੰਨਾ ਤੱਤਾ ਰੇਤਾ ਪੈ ਰਿਹਾ ਸੀ, ਇੰਨੀ ਤੱਤੀ ਤਵੀ ਸੀ, ਤੇ ਗੁਰੂ ਅਰਜਨ ਦੇਵ ਠੰਡੇ ਸੀਤਲ ਬੈਠੇ ਸਨ ਕਿ ਮੀਆਂ ਮੀਰ ਨੂੰ ਗੁੱਸਾ ਆ ਗਿਆ ਸੀ। ਕਹਿਣ ਲੱਗਾ ਮਹਾਰਾਜ ਦਿੱਲੀ ਲਾਹੌਰ ਦੀ ਇੰਟਰਨੈਟ ਖੜਕਾ ਦਿਆ। ਮਹਾਰਾਜ ਕਹਿੰਦੇ ਮੀਆਂ ਛੋੜੋ ਪ੍ਰੀਤੀ ਜਾਮ ਸੇ, ਕਿਆ ਹੁਆ ਤਨ ਜਲ ਰਹਾ, ਮਨ ਸ਼ਾਂਤ ਹੈ ਹਰੀ ਨਾਮ ਸੇ। ਅਸੀਂ ਤਾਂ ਠੰਡੇ ਹਾਂ, ਅਸੀਂ ਤਾਂ ਸੀਤਲ ਹਾਂ, ਸਾਨੂੰ ਕੀ ਲੱਗੇ, ਅੱਗ ਬਲ ਰਹੀ ਹੈ, ਆਪਣਾ ਕੰਮ ਕਰ ਰਹੀ ਹੈ। ਧੰਨ ਗੁਰੂ ਅਰਜਨ, ਗੁਰੂ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ। ਅਕਾਲ ਪੁਰਖ ਨੇ ਮਹਾਰਾਜ ਦੇ ਸਿਰ ਤੇ ਛਤਰ ਚਲਾ ਦਿੱਤਾ, ਉਹ ਛਤਰ ਕੋਈ ਉਤਾਰ ਨਹੀਂ ਸਕਦਾ, ਉਹ ਜੁਗੋ ਜੁਗ ਅਟਲ ਹੈ। ਅੱਜ ਸੰਸਾਰ ਦੇ ਕੋਨੇ ਕੋਨੇ ਛਬੀਲਾਂ ਲੱਗੀਆਂ ਨੇ, ਠੰਡਾ ਜਲ ਛਕਾਇਆ ਜਾ ਰਿਹਾ, ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ ਜਾ ਰਹੇ ਨੇ। ਮਹਾਰਾਜ ਦੀ ਸ਼ਹੀਦੀ ਨੂੰ ਨਮਸਕਾਰ ਕਰੀਏ। ਗੁਰੂ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਪਹਿਲੇ ਜਾਮੇ 'ਚ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਝੰਡੇ ਬਾਢੀ ਅਤੇ ਇੰਦਰ ਸੈਨ ਨੂੰ ਬ੍ਰਹਮ ਗਿਆਨ ਦੀ ਦਾਤ ਕਿਵੇਂ ਦਿੱਤੀ। ਉਹ ਭਗਤ ਸਨ, ਬੜੇ ਜਨਮਾਂ ਜਨਮਾਂ ਤੋਂ ਪਰਮੇਸ਼ਰ ਦੀ ਉਪਾਸ਼ਨਾ ਕਰਦੇ ਆ ਰਹੇ ਸਨ, ਅੰਤਸ਼ਕਰਨ ਸ਼ੁੱਧ ਹੋ ਚੁੱਕਾ ਸੀ, ਭਗਤੀ ਕਰਕੇ ਮਨ ਸ਼ੁੱਧ ਹੋ ਜਾਂਦਾ। ਜਦੋਂ ਮਨ ਦੇ ਵਿੱਚੋਂ ਰਾਗ ਦੁਵੇਸ਼ ਈਰਖਾ ਵਿਕਾਰ ਕ੍ਰੋਧ ਲੋਭ ਮੋਹ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ, ਭਾਂਡਾ ਮਾਂਜਿਆ ਜਾਂਦਾ, ਭਾਂਡਾ ਧੋਏ ਬੈਸ ਧੂਪ ਦੇਵੋ, ਫਿਰ ਉਹਦੇ ਵਿੱਚ ਗਿਆਨ ਦਾ ਦੁੱਧ ਪੈਂਦਾ। ਆਖੋ ਸਤਨਾਮ ਸਿੰਘ, ਗਿਆਨ ਆਤਮਾ ਦਾ, ਆਤਮਾ ਦਾ ਗਿਆਨ ਸਾਕਸ਼ਾਤ ਪਰਮਾਤਮਾ ਦਾ ਗਿਆਨ ਹੁੰਦਾ ਹੈ, ਤੇ ਜਦੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਉਦੋਂ ਮੁਕਤੀ ਹੁੰਦੀ ਹੈ, ਫਿਰ ਜਨਮ ਮਰਨ ਨਹੀਂ ਰਹੇ। ਇੰਦਰ ਸੈਨ ਦੇ ਝੰਡਾ ਬਾਢੀ ਕਹਿਣ ਲੱਗੇ, ਮਹਾਰਾਜ ਕਰੋ ਕਿਰਪਾ, ਸਾਨੂੰ ਜਿਹੜੀ ਕੁੰਡੀ ਅੜੀ ਹੋਈ ਹੈ ਨਾ, ਭਗਤੀ ਕਰਦੇ 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 ਜਿਹੜੀ ਮੰਜ਼ਿਲ ਤੇ ਪਹੁੰਚੇ ਆ, ਉਸ ਤੋਂ ਅਗਲੀ ਚੀਜ਼ ਨਹੀਂ ਸਮਝ ਆ ਰਹੀ, ਆਤਮਾ ਕੀ ਹੈ ਉਹ ਦੱਸੋ। ਤੇ ਮਹਾਰਾਜ ਕਹਿੰਦੇ ਦਕਸ਼ਣਾ ਦਿਓ, ਉਹ ਕਹਿੰਦੇ ਜੇ ਉਹ ਕੁਝ ਹੈ ਤੁਹਾਡਾ ਹੀ ਹੈ। ਮਹਾਰਾਜ ਕਹਿੰਦੇ ਕੀ? ਕਹਿੰਦੇ ਤਨ ਮਨ ਧਨ ਸਭ ਤੁਹਾਡਾ ਹੈ। ਫਿਰ ਮਨ ਵੀ ਲੈ ਲਿਆ, ਫਿਰ ਮਨ ਕਿਵੇਂ ਦੇਈਦਾ, ਫੁਰਨਾ ਖਤਮ ਕਰਤਾ, ਬੁੱਧੀ ਨਿਸ਼ਚੇ ਕਰਦੀ ਹੈ, ਨਿਸ਼ਚਾ ਵੀ ਨਹੀਂ ਕਰ ਸਕਦੇ ਕਹਿੰਦੇ। ਫਿਰ ਚਿਤਵਨੀ ਚਿੱਤ ਦਾ ਵਿਸ਼ਾ ਹੈ ਉਹ ਵੀ ਖਤਮ, ਮੈਂ ਵੀ ਖਤਮ, ਅੰਤਸ਼ਕਰਨ ਵੀ ਦੇਤਾ। ਜਦੋਂ ਸਾਰਾ ਕੁਝ ਦੇਤਾ, ਪਿੱਛੇ ਬਚੇ ਗਿਆ ਸਰੂਪ ਸ਼ੁੱਧ ਚੇਤਨ ਆਤਮਾ, ਤਾਂ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਸਮਾਧ ਲੱਗ ਗਈ। ਜਦੋਂ ਸਮਾਧ ਲੱਗੀ, ਪਿਖਿਓ ਆਤਮਾ ਰੂਪ ਅਬਾਧਾ, ਅਬਾਧਾ ਦਾ ਮਤਲਬ ਹੁੰਦਾ ਜਿਹਦਾ ਵੱਧ ਨਾ ਹੋ ਸਕੇ, ਵੱਧ ਮੈਨੇ ਮਾਰ ਦੇਣਾ, ਕੱਟ ਦੇਣਾ। ਮਹਾਰਾਜ ਗੀਤਾ ਵਿੱਚ ਲਿਖਦੇ ਨੇ, ਅਰਜਨ ਜਿਹੜਾ ਤੇਰਾ ਅਸਲੀ ਰੂਪ ਹੈ, ਅਰਜਨ ਨੂੰ ਕਹਿ ਰਹੇ ਨੇ, ਜਿਹੜੀ ਆਤਮਾ ਉਹਨੇ ਕੋਈ ਨਹੀਂ ਮਰਨਾ। ਭੀਸ਼ਮ ਪਿਤਾਮਾ ਤੇਰੇ ਸਾਹਮਣੇ ਖੜਾ ਹੈ, ਤੂੰ ਕਹਿਣਾ ਮਰ ਜਾਏਗਾ, ਇਹ ਜਿਹੜਾ ਸਰੀਰ ਹੈ ਇਹਨੇ ਮਰ ਜਾਣਾ, ਤੂੰ ਨਾ ਵੀ ਮਾਰੇਗਾ ਨਾ ਇਹਨੇ ਫਿਰ ਵੀ ਮਰ ਜਾਣਾ, ਪਰ ਜਿਹੜਾ ਅਸਲ ਭੀਸ਼ਮ ਪਿਤਾਮਾ ਉਹਨੇ ਕੋਈ ਨਹੀਂ ਮਰਨਾ। ਅਰਜਨ ਕਹਿੰਦਾ ਮਹਾਰਾਜ ਅਸਲ ਕਿਹੜਾ? ਭਗਵਾਨ ਕਹਿੰਦੇ ਨੇ ਉਹ ਜੋਤ ਹੈ ਪਰਮਾਤਮਾ ਦੀ, ਉਹਨੂੰ ਕੋਈ ਨਹੀਂ ਕੱਟ ਸਕਦਾ। ਨਾਇਨਮ ਛਿੰਦੰਤੀ ਸ਼ਸਤਰਾਣੀ, ਨਾਇਨਮ ਦਹਿਤੀ ਪਾਵਕਾ, ਨਾ ਚਾਇਨਮ ਕਲੇ ਦੇ ਅੰਤ ਆਪੋ, ਨਾ ਸ਼ੋਸ਼ਯਤੀ ਮਾਰੁਤਾ। ਇਹ ਗੀਤਾ ਦਾ ਮਹਾਂਵਾਕ ਸਲੋਕ ਹੈ। ਭਗਵਾਨ ਕਹਿੰਦੇ ਨਾਇਨਮ ਛਿੰਦੰਤੀ, ਛਿੰਦੰਤੀ ਦਾ ਮਤਲਬ ਛੇਦਨ ਕਰ ਦੇਣਾ, ਕੱਟ ਦੇਣਾ, ਸ਼ਸਤਰਾਣੀ ਸ਼ਸਤਰਾਂ ਨਾਲ ਨਹੀਂ ਕੱਟੀ ਜਾ ਸਕਦੀ, ਆਤਮਾ ਨੂੰ ਸ਼ਸਤਰ ਨਹੀਂ ਕੱਟ ਸਕਦੇ। ਨਾਇਨਮ ਦੈਤੀ ਪਾਵਕਾ, ਪਾਵਕ ਕਹਿੰਦੇ ਨੇ ਅੱਗ ਨੂੰ, ਦੈਤੀ ਕਹਿੰਦੇ ਨੇ ਸਾੜ ਦੇਣਾ, ਕਹਿੰਦੇ ਅੱਗ ਸਾੜ ਨਹੀਂ ਸਕਦੀ। ਨਾ ਚਾਇਨਮ ਕਲੇ ਦੇ ਅੰਤ ਆਪੋ, ਕਹਿੰਦੇ ਪਾਣੀ ਉਹਨੂੰ ਗਿੱਲਾ ਨਹੀਂ ਕਰ ਸਕਦਾ, ਡੋਬ ਨਹੀਂ ਸਕਦਾ। ਨਾ ਸ਼ੋਸ਼ਯਤੀ ਮਾਰਤਾ, ਮਾਰਤ ਕਹਿੰਦੇ ਹਵਾ ਨੂੰ, ਹਵਾ ਸੁਕਾ ਨਹੀਂ ਸਕਦੀ, ਉਡਾ ਨਹੀਂ ਸਕਦੀ। ਉਹ ਅਬਾਧ ਰੂਪ ਆਤਮਾ, ਜੋਤ ਰੂਪ ਪਰਮਾਤਮਾ ਦੇ ਦਰਸ਼ਨ ਝੰਡੇ ਬਾਢੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਭਾਈ ਇੰਦਰ ਸੈਨ ਨੂੰ ਤੇ ਝੰਡੇ ਬਾਢੀ ਨੂੰ ਕਰਾ ਦਿੱਤੇ ਨੇ। ਹੁਣ ਉਸ ਤੋਂ ਅਗਲੀ ਕਥਾ ਸੁਣੋ ਪ੍ਰੇਮ ਨਾਲ ਸਾਰੀ ਸੰਗਤ ਗੱਜ ਵੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਇਸ ਬਿਦ ਦੇ ਤਿੰਨ ਕੋਪ ਦੇਸ਼ਾ
ਇਸ ਪ੍ਰਕਾਰ ਬ੍ਰਹਮ ਗਿਆਨ ਦਾ ਉਪਦੇਸ਼ ਭਾਈ ਝੰਡੇ ਬਾਡੀ ਨੂੰ ਔਰ ਇੰਦਰ ਸੈਨ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ
ਬੋਲੇ ਬਹੁਰ ਬਚਨ ਜਗਤੇਸ਼ਾ
ਜਦੋਂ ਆਤਮਾ ਦਾ ਸਾਕਸ਼ਾਤ ਦਰਸ਼ਨ ਗੁਰੂ ਜੀ ਨੇ ਕਰਾ ਦਿੱਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ
ਅਬ ਇਹ ਕੀ ਜੈ ਖਾਨ ਆਹਾਰਾ
ਮਹਾਰਾਜ ਕਹਿੰਦੇ ਭਾਈ ਇੰਦਰ ਸੈਨ ਭਾਈ ਝੰਡਾ ਆਹ ਲੰਗਰ ਜਿਹੜਾ ਹੁਣ ਤੁਸੀਂ ਲੈ ਕੇ ਆਏ ਹੋ ਇਹਨੂੰ ਛਕਣਾ ਕਰੋ
ਮੈਂ ਆਇਸ ਕੋ ਪਾਇਵਰ ਤਾਰਾ
ਭਾਈ ਬਾਲਾ ਜੀ ਕਹਿੰਦੇ ਨੇ ਹੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਇਸ਼ਾਰਾ ਕੀਤਾ ਵੀ ਭੋਜਨ ਵਰਤਾ ਦੇ ਮਰਦਾਨੇ ਨੂੰ ਪਹਿਲਾਂ ਛਕਾ ਦਿੱਤਾ ਸੀ ਚਾਰ ਹਿੱਸੇ ਪਏ ਸਨ ਪੰਜ ਵਰਤਾਰੇ ਕਰਾਏ ਸਨ ਮਹਾਰਾਜ ਮਰਦਾਨੇ ਦਾ ਵਰਤਾਰਾ ਪਹਿਲਾਂ ਮਰਦਾਨੇ ਨੂੰ ਦੇ ਦਿੱਤਾ ਸੀ ਚਾਰ ਵਰਤਾਰੇ ਰਹਿੰਦੇ ਸਨ ਬਾਲੇ ਨੂੰ ਆਗਿਆ ਹੋਈ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਚਾਰੇ ਵਰਤਾਰੇ ਵਰਤਾਣਾ ਕੀਤੇ
ਸ਼੍ਰੀ ਗੁਰ ਤਬ ਨਿਜ ਕਰ ਮੈਂ ਲੀਨੋ
ਜਦੋਂ ਪਹਿਲਾ ਵਰਤਾਰਾ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਦਿੱਤਾ
ਭਗਤ ਜਾਨ ਨਿਜ ਅਚਵਨ ਕੀਨੋ
ਸਤਿਗੁਰਾਂ ਨੇ ਆਪਣਾ ਭਗਤ ਜਾਣ ਕੇ ਭਾਈ ਝੰਡੇ ਬਾਡੀ ਦੇ ਘਰ ਦਾ ਭੋਜਨ ਛਕਿਆ
ਨੀਕੋ ਸੰਤ ਹੋਏ ਜੈ ਥਾਈ
ਭਾਈ ਸਾਹਿਬ ਜੀ ਲਿਖਦੇ ਨੇ ਬਾਲਾ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦੇਖਦੇ ਸਨ ਵੀ ਭੋਜਨ ਕਿਹਦੇ ਘਰ ਦਾ ਹੈ ਜੇ ਤੇ ਸਾਧੂ ਦੇ ਘਰ ਦਾ ਹੈ ਸੰਤ ਦੇ ਘਰ ਦਾ ਤਾਂ ਛਕ ਲੈਂਦੇ ਸਨ ਜੇ ਦੋ ਨੰਬਰ ਦੀ ਕਮਾਈ ਹੈ ਫਿਰ ਨਹੀਂ ਸਿਖਾਉਂਦੇ ਨੀਕੋ ਸੰਤ ਹੋਏ ਜੇ ਥਾਈ ਜਿੱਥੇ ਕੋਈ ਚੰਗੀ ਬਿਰਤੀ ਵਾਲਾ ਭਾਈ ਲਾਲੋ ਵਰਗਾ ਭਾਈ ਝੰਡੇ ਵਰਗਾ ਕੋਈ ਕਿਰਤ ਕਰਨ ਵਾਲਾ ਨਾਮ ਜਪਣ ਵਾਲਾ ਸੰਤ ਬਿਰਤੀ ਵਾਲਾ ਕੋਈ ਹੋਵੇ ਉਹਦੇ ਘਰ ਦਾ ਪ੍ਰਸ਼ਾਦਾ ਮਹਾਰਾਜ ਛਕ ਲੈਂਦੇ ਸਨ
ਤੈਠਾਂ ਪ੍ਰਭ ਜੀ ਭੋਜਨ ਖਾਈ
ਉੱਥੇ ਮਹਾਰਾਜ ਭੋਜਨ ਛਕ ਲੈਂਦੇ ਸਨ ਰੁੱਖਾ ਮਿੱਸਾ ਜਿਹੋ ਜਿਹਾ ਵੀ ਹੋਵੇ ਪ੍ਰੇਮ ਹੋਵੇ ਰਾਜਿਆਂ ਕੋਲ ਵੀ ਛਕਿਆ ਇਹ ਨਹੀਂ ਵੀ ਇਕੱਲਾ ਗਰੀਬਾਂ ਕੋਲ ਹੀ ਛਕਿਆ ਰਾਜਿਆਂ ਕੋਲ ਵੀ ਛਕਿਆ ਪਰ ਪ੍ਰੇਮ ਦੇਖ ਕੇ ਛਕਿਆ ਸ਼ਰਧਾ ਵੇਖੀ ਹੈ ਜਿਵੇਂ ਹੁਣ ਸ਼ਿਵਨਾਭ ਦੇ ਕੋਲ ਵੀ ਮਹਾਰਾਜ ਗਏ ਹਨ ਉਹਨੇ ਸੇਵਾ ਕੀਤੀ ਮਹਾਰਾਜ ਨੂੰ ਪਹਿਲਾਂ ਸਤਿਗੁਰਾਂ ਨੇ ਪ੍ਰੀਖਿਆ ਲਈ ਸਾਰਾ ਕੁਝ ਹੋਇਆ ਅਖੀਰ ਫਿਰ ਉਹਨੇ ਸੇਵਾ ਵੀ ਲੁੱਟੀ ਸਤਿਗੁਰਾਂ ਦੀ ਫਿਰ ਮਹਾਰਾਜ ਉਹਦਾ ਭੋਜਨ ਛਕਦੇ ਵੀ ਰਹੇ ਪ੍ਰੇਮ ਨਾਲ ਛਕਾਉਂਦਾ ਰਿਹਾ ਕਹਿੰਦੇ ਮਹਾਰਾਜ ਉੱਥੇ ਭੋਜਨ ਛਕਦੇ ਜਿੱਥੇ ਬਿਰਤੀ ਸੰਤਾਂ ਵਾਲੀ ਹੋਵੇ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਪਰ ਉਹਦੇ ਮਨ ਦੇ ਵਿੱਚ ਕੋਈ ਰਾਗ ਦਵੈਸ਼ ਪਾਪ ਨਾ ਹੋਵੇ ਉਹਦੇ ਘਰ ਦਾ ਭੋਜਨ ਗੁਰੂ ਜੀ ਛਕ ਲੈਂਦੇ ਸਨ
ਨਾ ਤੁਰ ਪੌਣ ਆਹਾਰੀ ਰਹੀ
ਨਹੀਂ ਤਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਪੌਣ ਹਾਰੀ ਰਹਿੰਦੇ ਸਨ ਹਵਾ ਦੇ ਆਸਰੇ ਪਾਣੀ ਵੀ ਨਾ ਮਿਲੇ ਤੇ ਕੋਈ ਗੱਲ ਨਹੀਂ ਪਾਣੀ ਤੋਂ ਬਿਨਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਤਾਂ ਪਰਮੇਸ਼ਰ ਨੇ ਭਾਈ ਗੁਰਦਾਸ ਜੀ ਨੇ ਸਿੱਖਾਂ ਬਾਰੇ ਲਿਖਿਆ ਕਹਿੰਦੇ ਸਿੱਖਾਂ ਦੀ ਵੀ ਐਸੀ ਅਵਸਥਾ ਬਣ ਜਾਂਦੀ ਹੈ ਵੀ ਉਹ ਵੀ ਪਾਣੀ ਦੇ ਅੰਨ ਤੋਂ ਬਿਨਾਂ ਰਹਿ ਜਾਂਦੇ ਲਿਖਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਪਿਰਮ ਚਖਾਇਆ ਭੁੱਖ ਨਾ ਖਾਣ ਪੀਣ ਅੰਨ ਪਾਣੀ ਸ਼ਬਦ ਸੁਰਤ ਨੀਂਦ ਉਗੜੀ ਜਾਗਦਿਆ ਸੁੱਖ ਰਹਿਣ ਵਿਹਾਣੀ ਇਹੋ ਜਿਹੇ ਗੁਰਸਿੱਖ ਹੋਏ ਨੇ ਪੰਥ ਖਾਲਸੇ ਵਿੱਚ ਵੀ ਜਿਹਨਾਂ ਗੁਰਸਿੱਖਾਂ ਨੂੰ ਪ੍ਰਸ਼ਾਦੇ ਦੀ ਪਾਣੀ ਦੀ ਇੱਛਾ ਹੀ ਨਹੀਂ ਹੋਈ ਕਦੀ ਸੁੱਤੇ ਹੀ ਨਹੀਂ ਗਈ ਭਾਈ ਆਲਮ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਗੜਬਈ ਹੋਏ ਨੇ ਸਾਰੀ ਉਮਰ ਸੁੱਤੇ ਹੀ ਨਹੀਂ ਉਹ ਜਾਗ ਕੇ ਹੀ ਮਹਾਰਾਜ ਦੀ ਸੇਵਾ ਕਲਗੀਧਰ ਪਾਤਸ਼ਾਹ ਦੀ ਕਰਦੇ ਨੇ ਏਦਾਂ ਬੜੀਆਂ ਬੜੀਆਂ ਉੱਚੀਆਂ ਖੇਡਾਂ ਹੁੰਦੀਆਂ ਨੇ ਉਹ ਤਾਂ ਪਰਮੇਸ਼ਰ ਆਪ ਹਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਭਲਾ ਭੁੱਖ ਪਿਆਸ ਕਾਹਦੀ ਉਹ ਮਹੀਨਾ ਦੋ ਮਹੀਨੇ ਛੇ ਮਹੀਨੇ ਵੀ ਲੰਘ ਜਾਂਦੇ ਪ੍ਰਸ਼ਾਦੇ ਤੋਂ ਬਿਨਾਂ ਪਾਣੀ ਤੋਂ ਬਿਨਾਂ ਲੰਘ ਜਾਂਦੇ ਜਿੱਥੇ ਕਿਸੇ ਨੇ ਪ੍ਰੇਮ ਕਰਨਾ ਉੱਥੇ ਛਕ ਵੀ ਲੈਣਾ ਨਹੀਂ ਤਾਂ ਕੋਈ ਪਰਵਾਹ ਨਹੀਂ ਕਰਦੇ ਹਾਂਜੀ
ਜੋ ਕਿੰਕਰ ਕੇ ਕਲ ਮਲ ਦਹੀ
ਐਸੇ ਪਰਮੇਸ਼ਰ ਅਵਤਾਰ ਨਿਰੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਸੇਵਕਾਂ ਦੇ ਪਾਪਾਂ ਦਾ ਨਾਸ ਨਿਗਾਹ ਨਾਲ ਹੀ ਕਰ ਦਿੰਦੇ ਜਿਹਦੇ ਵੱਲ ਮਿਹਰ ਦੀ ਨਿਗਾਹ ਹੋ ਗਈ ਉਹ ਦੇਖੋ ਨਾ ਠੱਗਾਂ ਨੇ ਰੋਕ ਲਿਆ ਜਦੋਂ ਰੋਕ ਲਿਆ ਕਹਿੰਦੇ ਜੋ ਕੁਝ ਧਰ ਦਿਓ ਮਹਾਰਾਜ ਕਹਿੰਦੇ ਵੀ ਧਰ ਤੇ ਦਈਏ ਪਰ ਸਾਨੂੰ ਮਾਰ ਕੇ ਕੀ ਕਰੋਗੇ ਕਹਿੰਦੇ ਮਾਰ ਕੇ ਤੁਹਾਨੂੰ ਸੁੱਟ ਦਿਆਂਗੇ। ਮਹਾਰਾਜ ਕਹਿੰਦੇ ਮਾਰ ਕੇ ਸੁੱਟੋ ਨਾ, ਸਾਡਾ ਸੰਸਕਾਰ ਤੇ ਕਰ ਦਿਓ। ਲੀਲਾ ਬਚਨ ਦੇ ਵਿੱਚ ਸ਼ਕਤੀ ਭੁਲਾ ਦਿੱਤਾ। ਉਹ ਕਹਿੰਦੇ ਸੰਸਕਾਰ ਕਰ ਦਿਆਂਗੇ। ਕਹਿੰਦੇ ਫਿਰ ਉਹ ਸਾਹਮਣੇ ਲੱਕੜਾਂ ਬਲਦੀਆਂ ਪਈਆਂ, ਉੱਥੋਂ ਚਿਖਾ ਤੋਂ ਲੈ ਆਓ ਨਾ ਕੋਈ ਸਾਡੇ ਸੰਸਕਾਰ ਵਾਸਤੇ। ਉਹ ਦੋ ਠੱਗ ਉੱਥੇ ਖਲੋ ਗਏ, ਦੋ ਲੱਕੜਾਂ ਲੈਣ ਤੁਰ ਗਏ। ਜਦੋਂ ਸ਼ਮਸ਼ਾਨ ਘਾਟ ਚ ਗਏ, ਅੱਗੇ ਝਗੜਾ ਪਿਆ ਹੋਵੇ, ਝਗੜਾ ਹੋ ਰਿਹਾ ਦੇਵ ਗਣਾਂ ਦਾ ਤੇ ਜਮਦੂਤਾਂ ਦਾ। ਦੇਵਦੂਤ ਕਹਿੰਦੇ ਇਹ ਬੰਦਾ ਜਿਹੜਾ ਮੁਰਦਾ ਇਹਨੂੰ ਅਸੀਂ ਲੈ ਕੇ ਜਾਣਾ। ਰਾਮਗਣ ਕਹਿੰਦੇ ਜਿਹੜੇ ਜਮਗਣ ਕਹਿੰਦੇ ਉਹ ਅਸੀਂ ਲੈ ਕੇ ਜਾਣਾ। ਜਮਗਣ ਕਹਿੰਦੇ ਆ ਦੇਖੋ ਵਹੀ ਖਾਤਾ, ਸਾਰੀ ਉਮਰ ਕੋਈ ਨੇਕ ਕੰਮ ਨਹੀਂ ਕੀਤਾ, ਪਾਪ ਹੀ ਪਾਪ ਕੀਤੇ ਨੇ, ਤੁਸੀਂ ਇਹਨੂੰ ਕਿਵੇਂ ਲੈ ਜਾਓਗੇ ਸਵਰਗ ਵਿੱਚ, ਇਹ ਤੇ ਨਰਕਾਂ 'ਚ ਜਾਣਾ। ਰਾਮਗਣ ਕਹਿੰਦੇ ਨੇ ਵਹੀ ਖਾਤਾ ਤੁਹਾਡਾ ਠੀਕ ਹੈ, ਪਰ ਹੁਣੇ ਹੁਣੇ ਇੱਧਰ ਨਿਗਾਹ ਹੋ ਗਈ ਨਿਰੰਕਾਰ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ, ਇਹ ਹੁਣ ਨਿਗਾਹ ਕਰਕੇ ਤਰ ਗਿਆ ਹੈ। ਤੇ ਜੇ ਉਹਨਾਂ ਠੱਗਾਂ ਨੂੰ ਸਮਝ ਆ ਗਈ ਵੀ ਜਿਹਨਾਂ ਨੂੰ ਰੋਕੀ ਬੈਠੇ ਉਹ ਤੇ ਪਰਮੇਸ਼ਰ ਨੇ, ਉਹ ਦੌੜੇ ਆਏ, ਉਹਨਾਂ ਨੇ ਆਖਿਆ ਉਹ ਛੱਡੋ ਇਹਨਾਂ ਨੂੰ, ਇਹ ਤੇ ਖੁਦ ਪਰਮਾਤਮਾ ਨੇ ਇਹਨਾਂ ਦੇ ਚਰਨ ਫੜ ਲਓ। ਉਹ ਨਿਗਾਹ ਦੇ ਨਾਲ ਪਾਪੀ ਕਿਤਾ ਨੀ ਕਿੰਨੇ ਕੁ ਤਾਰ ਦਿੱਤੇ, ਐਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਹਨ। ਹਾਂਜੀ,
ਅਚਵੇਓ ਅਰਧ ਅਸਨ ਗੁਰ ਜਬਈ,
ਮਹਾਰਾਜ ਦਾ ਵਰਤਾਰਾ ਜਦੋਂ ਗੁਰੂ ਨਾਨਕ ਸਾਹਿਬ ਦੀ ਥਾਲੀ ਦੇ ਵਿੱਚ ਪਾ ਕੇ ਭਾਈ ਬਾਲੇ ਨੇ ਅੱਗੇ ਰੱਖਿਆ, ਦੋ ਜਾਂ ਚਾਰ ਪ੍ਰਸ਼ਾਦੇ ਰੱਖੇ ਹੋਣਗੇ, ਅੱਧੇ ਛਕ ਲਏ ਗੁਰੂ ਜੀ ਨੇ ਤੇ ਅੱਧਾ ਭੋਜਨ ਅਜੇ ਰਹਿੰਦਾ ਸੀ।
ਉਨ ਚੰਡੇ ਕੋ ਦੀਨੋ ਤਬਈ,
ਸਤਿਗੁਰਾਂ ਨੇ ਉਹਦੇ ਵਿੱਚੋਂ ਅੱਧਾ ਜਿਹੜਾ ਪ੍ਰਸ਼ਾਦ ਬਚਿਆ ਸੀ ਸੀਤ ਪ੍ਰਸ਼ਾਦ, ਭਾਈ ਝੰਡੇ ਬਾਢੀ ਨੂੰ ਦੇ ਦਿੱਤਾ।
ਦੋਹਰਾ ਹਿਤ ਕਰ ਕੀਨੋ ਖਾਨ ਤਿਨ, ਖੁੱਲ ਗਏ ਵਿਕਟ ਕਪਾਟ।
ਸਤਸੰਗਤ ਜੀ, ਜਦੋਂ ਭਾਈ ਝੰਡੇ ਬਾਢੀ ਨੇ ਮਹਾਰਾਜ ਦਾ ਸੀਤ ਪ੍ਰਸ਼ਾਦ ਮੂੰਹ 'ਚ ਪਾਇਆ, ਪਹਿਲੀ ਬੁਰਕੀ ਦੇ ਨਾਲ ਹੀ ਖੁੱਲੜੇ ਕਪਾਟ, ਨਾਨਕ ਸਤਿਗੁਰੂ ਭੇਟ। ਜਿਹੜੇ ਬੰਦ ਸੀ ਕਰੋੜਾਂ ਜਨਮਾਂ ਤੋਂ ਦਰਵਾਜ਼ੇ, ਕੜਾਕ ਕਰਕੇ ਖੁੱਲ ਗਏ। ਦਸਮ ਦੁਆਰਾ ਅਗੰਮ ਅਪਾਰਾ, ਪਰਮ ਪੁਰਖ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ, ਆਲੇ ਪੀਤਰ ਥਾਤੀ। ਉੱਥੇ ਦੀ ਖੇਡ ਆਪਾਂ ਨਾ ਦੱਸ ਸਕਦੇ ਹਾਂ, ਨਾ ਸਾਨੂੰ ਪਤਾ, ਉਹ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰ। ਪਰ ਜਿਉਂ ਹੀ ਪ੍ਰਸ਼ਾਦਾ ਮੂੰਹ 'ਚ ਪਾਇਆ, ਬੁਰਕੀ ਪਾਈ ਸੀਤ ਪ੍ਰਸ਼ਾਦ, ਜਿਵੇਂ ਭਾਈ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਿਤਾ ਜੀ ਦੇ ਸੀਤ ਪ੍ਰਸ਼ਾਦ ਨਾਲ ਉਹ ਕੁੱਤਾ ਜਿਹੜਾ ਸ਼ਿਕਾਰੀ ਸੀਗਾ ਉਹ ਛਕਦਾ ਸੀ, ਤੇ ਭਾਈ ਦਇਆ ਸਿੰਘ ਜੀ ਉਹ ਨਾਲ ਲੈ ਗਏ ਸੀ। ਔਰੰਗਜ਼ੇਬ ਨੂੰ ਦੱਸਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ 'ਚ ਵੀ ਕਰਾਮਾਤਾਂ ਨੇ। ਔਰੰਗਜ਼ੇਬ ਕਹਿੰਦਾ ਇਹੋ ਜਿਹੀ ਗੱਲ ਤਾਂ ਹੋ ਨਹੀਂ ਸਕਦੀ, ਕਹਿੰਦੇ ਲੈ ਵਿਖਾ ਦਿੰਦੇ ਹਾਂ। ਕੁੱਤਾ ਲਿਆਂਦਾ ਦਰਬਾਰ 'ਚ, ਕੁੱਤਾ ਬੋਲਿਆ ਬੰਦੇ ਦੀ ਬੋਲੀ, ਕਹਿੰਦਾ ਔਰੰਗਜ਼ੇਬ ਤੇਰੇ ਨਾਲੋਂ ਮੈਂ ਬਹੁਤ ਚੰਗਾ ਆ, ਮੈਨੂੰ ਰੋਜ਼ ਸੀਤ ਪ੍ਰਸ਼ਾਦ ਦਸਵੇਂ ਪਾਤਸ਼ਾਹ ਦਾ ਮਿਲਦਾ। ਐਸੀ ਖੇਡ ਹੈ ਸਾਧ ਸੰਗਤ ਜੀ ਸੀਤ ਪ੍ਰਸ਼ਾਦ ਦੀ ਤਾਂ। ਖੁੱਲ ਗਏ ਵਿਕਟ ਕਪਾਟ, ਕਪਾਟਾ ਕਪਾਟ ਖੁੱਲ ਗਏ, ਪ੍ਰਕਾਸ਼ ਹੀ ਪ੍ਰਕਾਸ਼, ਪ੍ਰਕਾਸ਼ ਹੀ ਪ੍ਰਕਾਸ਼, ਜੈ ਝਿਲਮਿਲ ਕਾਰ ਦੇ ਸੰਤਾ ਤੇ ਅਨਹਦ ਸ਼ਬਦ ਵਜੰਤਾ। ਬੜੇ ਕਰੋੜਾਂ ਹੀ ਬ੍ਰਹਮੰਡ ਦਿਸਦੇ ਆ। ਫਿਰ ਕਦੀ ਮਹਾਰਾਜ ਕਿਰਪਾ ਕਰਨ ਤੇ ਸਰਬਲੋ ਗ੍ਰੰਥ ਪੜ੍ਹੋ। ਸਰਬਲੋ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿਖਾਏ ਹੋਏ ਹੈ ਕਰੋੜਾਂ ਬ੍ਰਹਮੰਡ। ਅੱਜ ਕੱਲ੍ਹ ਤੇ ਕਿੰਤੂ ਪਰੰਤੂ ਹੀ ਹੈ ਬਾਣੀ ਤੇ, ਜਿੰਨਾ ਵੇਖੋ ਕਰੀ ਜਾਂਦੇ ਹੈ। ਪੜ੍ਹਨਾ ਜਪਜੀ ਸਾਹਿਬ ਨਹੀਂ ਆਉਂਦਾ, ਗੱਲਾਂ ਬੜੀਆਂ ਕਰਦੇ ਹੈ। ਸਾਧ ਸੰਗਤ ਜੀ, ਸਰਬਲੋ ਪ੍ਰਕਾਸ਼ ਵਿੱਚ ਮਹਾਰਾਜ ਨੇ ਦੱਸਿਆ ਕਰੋੜਾਂ ਬ੍ਰਹਮੰਡ ਅਕਾਲ ਪੁਰਖ ਦੀ ਆਰਤੀ ਉਤਾਰ ਰਹੇ ਹੈ। ਆਨੰਦ ਹੀ ਆਨੰਦ ਹੈ, ਉਹ ਖੇਡ ਪਰੇ ਹੈ, ਉਹ ਸਾਡੀ ਸਮਝ ਆ ਵੀ ਨਹੀਂ ਸਕਦੀ। ਭਾਈ ਝੰਡੇ ਦੇ ਕਪਾਟ ਖੁੱਲ ਗਏ, ਦਿਸਣ ਲੱਗ ਪਿਆ ਸੰਸਾਰ। ਸੰਸਾਰ ਦੇ ਵਿੱਚ ਕਿੱਥੇ ਕੀ ਹੋ ਰਿਹਾ, ਸਭ ਏਦਾਂ ਜਿਵੇਂ ਹੱਥ ਤੇ ਧਰਿਆ ਔਲਾ ਹੁੰਦਾ। ਹਾਂਜੀ,
ਪਰਮ ਮੋਹ ਕੋ ਨਸ਼ਟ ਕੀਏ, ਦ੍ਵੈਤੇ ਸਾਂਕਰ ਕਾਟ।
ਭਰਮ ਤੇ ਮੋਹ ਦੀ ਜਿਹੜੀ ਫਾਈ ਪਈ ਹੋਈ ਸੀ ਉਹ ਵੀ ਕੱਟ ਦਿੱਤੀ। ਭਰਮ ਵੀ ਮਿਟ ਗਿਆ ਤੇ ਮੋਹ ਵੀ ਮਿਟ ਗਿਆ, ਦਵੈਤ ਮਿਟ ਗਈ। ਸਭ ਤੋਂ ਔਖੀ ਦਵੈਤ ਮਿਟਾਣੀ, ਮੈਂ ਤੇ ਤੂੰ ਆਪਣਾ ਤੇ ਬਗਾਨਾ, ਵੱਡਾ ਤੇ ਛੋਟਾ, ਚੰਗਾ ਤੇ ਮਾੜਾ, ਕਾਲਾ ਤੇ ਚਿੱਟਾ, ਇਹ ਨਹੀਂ ਜਾਣਦਾ। ਇਹ ਦਵੈਤ ਕਰਕੇ ਹੈ ਨਹੀਂ, ਇਹ ਭਰਮ ਕਰਕੇ ਹੀ ਹੈ। ਇਹਦਾ ਇਹਦੀ ਸੰਗਲੀ ਤੋੜ ਕੇ ਪਰੇ ਮਾਰੀ। ਇੱਕ ਹੀ ਰੂਪ, ਸਭ ਮੈਂ ਏਕ, ਸਭ ਮੈਂ ਜੋਤ, ਜੋਤ ਹੈ ਸੋਏ ਇੱਕ ਜੋਤ, ਇੱਕੋ ਹੀ ਜੋਤ, ਸਾਗਲ ਸਮੱਗਰੀ ਤੁਮਰੇ ਸੂਤਰ ਤਾਰੀ, ਇੱਕੋ ਧਾਗੇ ਚ ਪਰੋਇਆ ਹੋਇਆ ਸਾਰਾ ਬ੍ਰਹਮੰਡ ਨਜ਼ਰ ਆ ਗਿਆ।
ਜੋ ਪਈ ਟਿਕ ਗਈ ਬ੍ਰਿਤ ਸਮਾਧ ਲਗਾਈ,
ਕਹਿੰਦੇ ਬਿਰਤੀ ਟਿਕ ਗਈ, ਕਿਤਾਬਾਂ ਪੜ੍ਹਨ ਨਾਲ, ਕਥਾ ਸੁਣਨ ਨਾਲ, ਨਾਮ ਜਪਣ ਨਾਲ, ਭਗਤੀ ਕਰਨ ਨਾਲ ਸਾਧ ਸੰਗਤ ਦੀ ਭਾਵਨਾ ਤਾਂ ਬਣ ਜਾਂਦੀ ਹੈ, ਪਰ ਸਮਾਧੀ ਕਿਰਪਾ ਨਾਲ ਲੱਗਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਜ ਝੰਡੇ ਤੇ ਕਿਰਪਾ ਹੋ ਗਈ, ਟਿਕ ਗਈ ਬਿਰਤ, ਬਿਰਤੀ ਟਿਕਣੀ ਕਿਰਪਾ ਨਾਲ। ਜਿਸ ਦਿਨ ਮਹਾਰਾਜ ਕਿਰਪਾ ਕਰਨਗੇ ਉਸ ਦਿਨ ਸਾਡੀ ਵੀ ਟਿਕ ਜਾਏਗੀ। ਇਸ ਜਨਮ ਚ ਟਿਕ ਜਾਵੇ, ਅਗਲੇ ਜਨਮ ਚ ਟਿਕ ਜਾਵੇ, ਬਾਬੇ ਦੀ ਮਰਜ਼ੀ ਹੈ, ਸਾਡਾ ਕੁਛ ਚਾਰਾ ਨਹੀਂ ਹੈ, ਸਾਡਾ ਕੋਈ ਜ਼ੋਰ ਨਹੀਂ ਹੈ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਇਹ ਖੇਡ ਗੁਰੂ ਦੇ ਹੱਥ। ਕਿਰਪਾ ਕੀਤੀ, ਝੰਡੇ ਦੀ ਸਮਾਧੀ ਲੱਗ ਗਈ।
ਭਇਓ ਬਿਦੇਹੇ ਨਾ ਸੁਧ ਤਨ ਕਾਈ,
ਹੁਣ ਸਰੀਰ ਨਹੀਂ ਰਿਹਾ, ਸਰੀਰ ਤੋਂ ਬਾਹਰ ਚਲਾ ਗਿਆ, ਵਿਦੇਹ ਹੋ ਗਿਆ, ਸਰੀਰ ਹੈ ਹੀ ਨਹੀਂ, ਸਰੀਰ ਮੁੱਕ ਹੀ ਗਿਆ, ਸੰਸਾਰ ਮੁੱਕ ਗਿਆ, ਮਾਇਆ ਮੁੱਕ ਗਈ, ਮੋਹ ਮੁੱਕ ਗਿਆ, ਭਰਮ ਮੁੱਕ ਗਿਆ, ਅਗਿਆਨ ਮੁੱਕ ਗਿਆ, ਤਨ ਮਨ ਸਭ ਲੀਨ ਹੋ ਗਿਆ, ਬ੍ਰਹਮਾਕਾਰ ਬਿਰਤੀ ਬਣ ਗਈ।
ਦੋਨੋ ਬੈਠੇ ਹੋਏ ਅਡੋਲਾ,
ਭਾਈ ਇੰਦਰ ਸੈਨ ਤੇ ਭਾਈ ਝੰਡੇ ਦੀ ਐਸੀ ਸਮਾਧੀ ਲੱਗੀ ਹੈ, ਸਰੀਰ ਦਾ ਕੋਈ ਅੰਗ ਨਹੀਂ ਫੁਰਕਦਾ, ਹਿੱਲਦਾ ਨਹੀਂ, ਮਨ ਫੁਰਕੇ ਤੇ ਸਰੀਰ ਫੁਰਕਦਾ, ਜਿੰਨਾ ਸਰੀਰ ਫੁਰਕਦਾ ਮਨ ਦੇ ਫੁਰਨੇ ਨਾਲ ਫੁਰਕਦਾ। ਮਨ ਕਹਿੰਦਾ ਹੱਥ ਨੂੰ ਏਦਾਂ ਕਰ ਲੈ, ਹੱਥ ਉੱਪਰ ਆ ਜਾਂਦਾ, ਮਨ ਕਹਿੰਦਾ ਨੀਚੇ ਚੱਲ, ਹੱਥ ਥੱਲੇ, ਸਰੀਰ ਦਾ ਸਿਰ ਤੋਂ ਲੈ ਕੇ ਪੈਰਾਂ ਦੀ ਉਂਗਲ ਤੱਕ, ਨੂੰਹ ਤੋਂ ਲੈ ਕੇ ਜਿੰਨਾ ਸਰੀਰ ਦੇ ਸਾਧ ਸੰਗਤ ਜੀ 7.5 ਕਰੋੜ ਪੁਰਜਾ ਹੈ ਨਾ, ਇਹ ਸਾਰਾ ਮਨ ਦੇ ਨਾਲ ਫੁਰਨੇ ਕਰਦਾ, ਫੁਰਕਦਾ। ਜਿੰਨੀਆਂ ਨਾੜੀਆਂ ਨੇ, ਜੋ ਕੁਝ ਵੀ ਹੈ, ਰੋਮ ਰੋਮ ਮਨ ਕਰਕੇ, ਮਨ ਹੀ ਮਰ ਗਿਆ, ਫੁਰਨੇ ਕਿੱਥੇ ਰਹਿ ਗਏ, ਏਦਾਂ ਬੈਠੇ ਨੇ, ਸਰੀਰ ਹਿੱਲਦਾ ਨਹੀਂ ਤੇ ਸਭ ਗਤੀਆਂ ਬੰਦ ਹੋ ਗਈਆਂ ਨੇ। ਮਨ ਤਾਂ, ਮਨ ਦੀ ਦੌੜ ਬੜੀ ਤੇਜ਼ ਹੁੰਦੀ ਹੈ, ਉਹ ਹੀ ਨਹੀਂ ਰਿਹਾ ਤੇ ਸਰੀਰ ਕੀ ਕਰੇਗਾ, ਸਰੀਰ ਦੀ ਦੌੜ ਤਾਂ ਛੋਟੀ ਹੈ, ਮਨ ਦੀ ਦੌੜ ਤੇਜ਼ ਹੈ। ਮਨ ਦੀ ਗਤੀ ਬੰਦ ਹੋ ਗਈ, ਸਰੀਰ ਦੀ ਤਾਂ ਹੋਣੀ ਸੀ, ਸਰੀਰ ਸੁਧ ਬੁੱਧ ਭੁੱਲ ਗਈ ਭਾਈ ਝੰਡੇ ਤੇ ਇੰਦਰ ਸੈਨ ਨੂੰ।
ਸੁਖ ਆਤਮ ਕੋ ਪਾਏ ਅਮੋਲਾ,
ਆਪਣੇ ਆਤਮਾ ਦੇ ਸੁਖ ਨੂੰ ਪਾ ਰਹੇ, ਆਪਣੇ ਅੰਦਰਲਾ ਆਨੰਦ ਮਾਣ ਰਹੇ ਆ। ਹੁਣ ਬ੍ਰਹਮਾਕਾਰ ਬਿਰਤੀ ਹੋ ਗਈ, ਸਾਗਰ ਬਣ ਗਏ ਆ, ਬੂੰਦ ਨਹੀਂ ਰਹਿ ਗਏ। ਹੁਣ ਸਾਧ ਸੰਗਤ ਜੀ, ਭੋਗੀਆਂ ਨੂੰ ਸਵੇਰੇ ਵੀ ਕਥਾ ਚੱਲ ਰਹੀ ਸੀ, ਭੋਗੀਆਂ ਨੂੰ ਜਿਹੜਾ ਆਨੰਦ ਆਉਂਦਾ ਉਹ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਜਿੰਨਾ ਹੁੰਦਾ, ਜੋਗੀਆਂ ਨੂੰ ਜਿਹੜਾ ਆਉਂਦਾ ਉਹ ਸਮੁੰਦਰ ਦੇ ਸਮਾਨ ਹੁੰਦਾ। ਭਾਈ ਝੰਡਾ ਸਮੁੰਦਰ ਵਿੱਚ ਚਲਾ ਗਿਆ, ਭਾਈ ਇੰਦਰ ਸੈਨ ਸਮੁੰਦਰ ਚ ਲੀਨ ਹੋ ਗਿਆ। ਮਛਲੀ ਹੋਵਾਂ ਜਲ ਵਸਾਂ, ਜੀ ਜੰਤ ਸਭ ਸਾਰ, ਉਰਵਾਰ ਪਾਰ ਮੇਰਾ ਸਹੁ ਮਿਸ ਹੋ ਮਿਲੋਗੀ ਬਾਂਹ ਪਸਾਰ, ਐਸੀ ਅਵਸਥਾ ਬਣ ਗਈ। ਇੱਧਰ ਅੱਗੇ ਪਿੱਛੇ ਜਲ ਵਿੱਚ ਮੱਛੀ ਲੀਨ ਹੋ ਗਈ, ਮੱਛੀ ਪਾਣੀ ਦੇ ਫਰਕ ਰਿਹਾ ਹੀ ਕੋਈ ਨੀ, ਅਭੇਦ ਹੋ ਗਈ, ਬੂੰਦ ਸਾਗਰ ਚ ਰਲ ਗਈ, ਇੰਨਾ ਆਨੰਦ ਆ ਗਿਆ ਤੇ ਸਮਾਧੀ ਲੱਗ ਗਈ।
ਤੀਨ ਪਹਿਰ ਬੀਤੇ ਇਸ ਭਾਂਤੀ,
ਸਾਧ ਸੰਗਤ ਜੀ 3 ਪਹਿਰ ਸਮਾਧੀ ਚ ਲੰਘ ਗਏ, 9 ਘੰਟੇ ਸਮਾਧੀ ਖੁੱਲੀ ਨਹੀਂ, ਸਰੀਰ ਨਹੀਂ ਹਿੱਲਿਆ, ਫਿਰ ਕੋਈ ਸਰੀਰ ਦਾ ਅੰਗ ਹਿੱਲਿਆ ਹੀ ਨਹੀਂ।
ਰਹਿ ਗਈ ਏਕ ਜਾਮ ਜਬ ਰਾਤੀ,
ਰਾਤ ਦੀ ਸਮਾਧੀ ਲੱਗੀ, ਸਵੇਰ ਦੇ 2:30-3 ਵੱਜ ਗਏ, ਅੰਮ੍ਰਿਤ ਵੇਲਾ ਹੋ ਗਿਆ, 1 ਪਹਿਰ ਰਾਤ ਬਾਕੀ ਰਹਿ ਗਈ।
ਉੱਠ ਕਰ ਕੀਨੋ ਗੁਰ ਇਸ਼ਨਾਨਾ,
ਮਹਾਰਾਜ ਆਪਣੇ ਨੇਮ ਦੇ ਵੀ ਬੜੇ ਪੱਕੇ ਸਨ, ਮਹਾਰਾਜ ਦਾ ਤੁਰੇ ਫਿਰੇ ਵੀ ਉਹਨਾਂ ਦੀ ਸਮਾਧੀ ਹੈ, ਬੈਠੇ ਤਾਂ ਵੀ ਸਮਾਧੀ ਹੈ, ਦਸੇ ਜਾਮਿਆਂ ਚ ਮਹਾਰਾਜ ਦੀ ਸਮਾਧੀ ਦਾ ਕੋਈ ਨੀ ਭੇਦ ਪਾ ਸਕਿਆ। ਜਿਹੜੇ ਅੱਖਾਂ ਮੀਚ ਕੇ ਸਮਾਧੀ ਲਾਉਂਦੇ, ਥੱਲੇ ਦੀ ਖੇਡ ਹੈ, ਮਹਾਰਾਜ ਦੀ ਖੇਡ ਪਰੇ ਦੀ ਹੈ, ਉਹ ਸਹਿਜ ਸਮਾਧੀ ਹੈ। ਸਹਿਜ ਸਮਾਧੀ ਚ ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਜੰਗ ਚ ਖੰਡਾ ਖੜਕਾ ਰਹੇ ਉਦੋਂ ਵੀ ਸਮਾਧੀ ਹੈ, ਜੇ ਛੇਵੇਂ ਪਾਤਸ਼ਾਹ ਪੈਂਦੇ ਖਾਂ ਨੂੰ ਤੀਰ ਤਲਵਾਰ ਮਾਰਦੇ ਉਦੋਂ ਵੀ ਸਮਾਧੀ ਹੈ, ਉਹਨਾਂ ਦੀ ਤਿਹਾਰ ਵੇਲੇ ਸਮਾਧੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉੱਠ ਪਏ, ਉਹਨਾਂ ਨੇ ਉੱਠ ਕੇ ਇਸ਼ਨਾਨ ਕੀਤਾ। ਅੰਮ੍ਰਿਤ ਵੇਲੇ ਇਸ਼ਨਾਨ ਵੀ ਜ਼ਰੂਰੀ ਹੈ ਨਾ, ਸਵਾ ਪੈ ਰਾਤ ਰਹਿੰਦੀ, ਦਸ ਜਾਮਿਆਂ ਵਿੱਚ ਇਸ਼ਨਾਨ ਸਵਾ ਪੈ ਰਾਤ ਦਾ ਰਿਹਾ, ਇੱਕ ਵੀ ਜਾਮੇ 'ਚ ਮਹਾਰਾਜ ਦਾ ਇਸ਼ਨਾਨ ਨਹੀਂ ਸਵਾ ਪੈਰ 'ਚੋਂ ਕੱਟਿਆ। ਦਸਾਂ ਜਾਮਿਆਂ ਵਿੱਚ ਇਸ਼ਨਾਨ ਸਵਾ ਪੈ ਰਾਤ ਦਾ ਹੀ ਸੀ। ਜੰਗ ਦੇ ਵਿੱਚ ਵੀ ਕਲਗੀਧਰ ਪਾਤਸ਼ਾਹ ਸਰਸਾ ਇਸ਼ਨਾਨ ਕਰ ਹੀ ਲਿਆ, ਇਸ਼ਨਾਨ ਨਹੀਂ ਛੱਡਿਆ। ਤਾਂ ਐਸੀ ਅਵਸਥਾ 'ਚ ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ।
ਬਹੁਰੋ ਸ਼੍ਰੀ ਸੂਰਜ ਪ੍ਰਗਟਾਨਾ,
ਮਹਾਰਾਜ ਵੀ ਅੰਤਰਮੁਖੀ ਬਿਰਤੀ ਚ ਬੈਠੇ ਕੁਝ ਸਮਾਂ ਦੇ, ਫਿਰ ਸੂਰਜ ਦਾ ਪ੍ਰਕਾਸ਼ ਹੋ ਗਿਆ।
ਤਿਨੇ ਬੁਲਾਏ ਸਮਾਧ ਛੁਟਾਈ,
ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਝੰਡਾ ਉੱਠੋ। ਉਹ ਸਮਾਧੀ ਚ ਬੈਠੇ ਸਨ, ਇੰਦਰ ਸੈਨ ਭਾਈ ਸੂਰਜ ਚੜ ਗਿਆ, ਜਾਗੋ ਹੁਣ। ਸਮਾਧ ਖੋਲੀ ਮਹਾਰਾਜ, ਸਮਾਧ ਲਾਣੀ ਵੀ ਉਹਨਾਂ ਦੇ ਵੱਸ ਤੇ ਸਮਾਧ ਖੋਲਣੀ ਵੀ ਉਹਨਾਂ ਦੇ ਵੱਸ। ਜਿਹਦੇ ਕੋਲ ਕੁੰਜੀ ਹੁੰਦੀ ਆ, ਤਾਲਾ ਉਹ ਹੀ ਲਾਉਂਦਾ, ਉਹ ਹੀ ਖੋਲਦਾ, ਦੂਜੇ ਦੇ ਵੱਸ ਨਹੀਂ ਗੱਲ। ਮਹਾਰਾਜ ਨੇ ਭਾਈ ਝੰਡੇ ਤੇ ਭਾਈ ਇੰਦਰ ਸੈਨ ਨੂੰ ਜਗਾਇਆ।
ਮ੍ਰਿਦੁਲ ਗਿਰਾ ਬੋਲੇ ਜਗ ਸਾਈ,
ਜਗਤ ਦੇ ਸਵਾਮੀ ਸਤਿਗੁਰੂ ਬੜੇ ਪਿਆਰ ਨਾਲ ਬੋਲੇ,
ਇੰਦਰ ਸੈਨ ਮੰਜੀ ਅਬ ਲੀਜੈ।
ਮਹਾਰਾਜ ਕਹਿੰਦੇ ਇੰਦਰ ਸੈਨ ਹੁਣ ਤੇਰੇ ਤੇ ਕਿਰਪਾ ਹੋ ਗਈ, ਹੁਣ ਮੰਜੀ ਲੈ ਲੈ, ਪ੍ਰਚਾਰਕ ਬਣ ਜਾ ਗੁਰੂ ਨਾਨਕ ਦੀ ਗੱਦੀ ਦੇ ਵੱਲੋਂ। ਕਿਉਂਕਿ ਮੰਜੀ ਦਾ ਮਤਲਬ ਹੁੰਦਾ ਸੀ ਗੁਰੂ ਸਾਹਿਬ ਜਿੱਥੇ ਜਾਂਦੇ ਸੀ ਨਾ, ਉੱਥੇ ਕਿਸੇ ਕਮਾਈ ਵਾਲੇ ਨੂੰ ਮੰਜੀ ਦਿੰਦੇ ਸੀ। ਮੰਜੀ ਦਾ ਮਤਲਬ ਆਗੂ ਧਾਰਮਿਕ ਜਥੇਦਾਰ ਥਾਪਦੇ ਸੀ ਵੀ ਤੂੰ ਇੱਥੋਂ ਦੀਆਂ ਸੰਗਤਾਂ ਨੂੰ ਨਾਮ ਜਪਾਉਣਾ, ਸਿਮਰਨ ਕਰਾਉਣਾ, ਬਾਣੀ ਪੜਾਉਣੀ ਹੈ, ਭਲੇ ਕੰਮ ਤੇ ਲਾਉਣਾ, ਮਾੜੇ ਕੰਮ ਤੋਂ ਹਟਾਉਣਾ। ਇਹ ਮੰਜੀਆਂ ਦਿੱਤੀਆਂ ਗੁਰੂਆਂ ਨੇ। ਮਹਾਰਾਜ ਕਹਿੰਦੇ ਇੰਦਰ ਸੈਨ ਭਾਈ ਤੂੰ ਮੰਜੀ ਲੈ ਲੈ, ਹੁਣ ਇਸ ਦੇਸ਼ ਵਿੱਚ ਤੂੰ ਪ੍ਰਚਾਰ ਕਰਿਆ ਕਰ।
ਪੁਰਕੋ ਗੁਰ ਵੈ ਰਹਿਣ ਕਰੀ ਜੈ,
ਇਹ ਜਿਹੜਾ ਬਿਸੀਹਰ ਦੇਸ਼ ਹੈ ਇਹ ਸਾਰੇ ਦੇਸ਼ ਦਾ ਤੂੰ ਗੁਰੂ ਬਣ ਜਾ। ਹੁਣ ਕਈ ਲੋਕ ਅੱਜ ਕੱਲ ਗੁਰੂ ਸ਼ਬਦ ਦੇ ਬੜਾ ਉਲਝਣ ਜਿਹੀ ਚ ਪੈ ਜਾਂਦੇ ਆ, ਜਿਹੜਾ ਤਾਂ ਸਾਧ ਸੰਗਤ ਜੀ ਗੁਰੂ ਸ਼ਬਦ ਹੈ ਦਸਾਂ ਪਾਤਸ਼ਾਹੀਆਂ ਲਈ, ਉਹ ਤਾਂ ਈਸ਼ਵਰ ਕੋਟੀ ਦਾ ਹੈ, ਈਸ਼ਵਰ ਕੋਟੀ ਗੁਰੂ। ਇੱਕ ਹੁੰਦਾ ਗਾਈਡ ਕਰਨ ਵਾਲਾ, ਜਿਹਨੂੰ ਆਪਾਂ ਅੱਜ ਕੱਲ ਸੰਤ ਕਹਿ ਦਿੰਦੇ ਹਾਂ, ਭਗਤ ਕਹਿ ਦਿੰਦੇ ਹਾਂ, ਪਹਿਲਾਂ ਗੁਰੂ ਕਹਿੰਦੇ ਹੁੰਦੇ ਸੀ। ਤੇ ਕਈ ਸ਼ੰਕੇ ਚ ਪੈ ਜਾਂਦੇ, ਸਿੰਘ ਸਭਾ ਲਹਿਰ ਵੇਲੇ ਜ਼ਿਆਦਾ ਰੌਲਾ ਪਿਆ, ਕਿੰਤੂ ਪਰੰਤੂ ਜ਼ਿਆਦਾ ਉੱਠ ਗਏ, ਤੇ ਉਹਦੇ ਕਿੰਤੂ ਪਰੰਤੂ ਸਾਡੀਆਂ ਕਈ ਸੰਪਰਦਾਵਾਂ ਸਾਡੇ ਨਾਲੋਂ ਟੁੱਟ ਵੀ ਗਈਆਂ। ਕਈ ਸੰਪਰਦਾਵਾਂ ਮੈਂ ਨਾਂ ਨਹੀਂ ਲੈਣਾ, ਉਹ ਜਿਹੜੇ ਆਪਣੇ ਮਹਾਂਪੁਰਸ਼ਾਂ ਨੂੰ ਗੁਰੂ ਕਹਿੰਦੇ ਸੀ ਨਾ, ਉਹ ਗੁਰੂ ਗੁਰੂਆਂ ਦੇ ਬਰਾਬਰ ਨਹੀਂ ਸੀ ਬਣਦੇ ਦਸਾਂ ਪਾਤਸ਼ਾਹੀਆਂ ਦੇ, ਉਹ ਉਦਾਂ ਦਾ ਗੁਰੂ ਮੰਨਦੇ ਸੀ ਜਿੱਦਾਂ ਦਾ ਝੰਡੇ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਆ। ਗਾਈਡ ਕਰਨ ਵਾਲਾ, ਉਸਤਾਦ, ਗੁਰਮੁਖ ਸੰਤ, ਤੇ ਗੁਰੂ ਦਾ ਮਤਲਬ ਹੁੰਦਾ ਗਾਈਡ ਕਰਨ ਵਾਲਾ। ਗੁਰੂ, ਗੂ ਦਾ ਮਤਲਬ ਹਨੇਰਾ, ਰੂਹ ਦਾ ਮਤਲਬ ਪ੍ਰਕਾਸ਼, ਜਿਹੜਾ ਹਨੇਰੇ ਨੂੰ ਖਤਮ ਕਰਕੇ ਪ੍ਰਕਾਸ਼ ਕਰ ਦੇਵੇ ਉਹ ਗੁਰੂ ਹੈ। ਤੇ ਭਾਈ ਤੂੰ ਇਸ ਦੇਸ਼ ਦਾ ਗੁਰੂ ਬਣ ਜਾ। ਤੇ ਸਾਧ ਸੰਗਤ ਜੀ, ਇੱਦਾਂ ਸਾਡੇ ਪੰਥ ਵਿੱਚ 1900 ਤੱਕ ਬਹੁਤ ਲੋਕ ਜਿਹੜੇ ਸੀਗੇ ਸੰਤ ਮਹਾਂਪੁਰਸ਼ ਕਰਨੀ ਵਾਲੇ, ਉਹਨਾਂ ਨੂੰ ਆਪਾਂ ਗੁਰੂ ਕਹਿ ਦਿੰਦੇ ਸੀ। ਪਰ ਉਹ ਗੁਰੂ ਜਿਹੜੇ ਸੀ ਨਾ, ਉਹ ਦਸਾਂ ਪਾਤਸ਼ਾਹੀਆਂ ਦੇ ਬਰਾਬਰ ਨਹੀਂ ਸੀ ਆਪਣੇ ਆਪ ਨੂੰ ਮੰਨਦੇ। ਸ੍ਰੀ ਬੀਰ ਮਰਗੇਸ਼ ਗ੍ਰੰਥ ਹੈ, ਬਾਬਾ ਬੀਰ ਸਿੰਘ ਜੀ ਨਰਗਾ ਬਾਧੀਆਂ ਦਾ ਜੀਵਨ ਇਤਿਹਾਸ ਬਾਬਾ ਪੰਡਿਤ ਸ਼ੇਰ ਸਿੰਘ ਜੀ ਨਿਰਮਲਿਆਂ ਨੇ ਲਿਖਿਆ। ਬਾਬਾ ਖੁਦਾ ਸਿੰਘ ਜੀ, ਬਾਬਾ ਬੀਰ ਸਿੰਘ ਜੀ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਬੇਦੀ, ਉਹਨਾਂ ਦੇ ਬਾਬਾ ਭਾਗ ਸਿੰਘ ਜੀ, ਉਹਨਾਂ ਸਾਰਿਆਂ ਨਾਲ ਗੁਰੂ ਭਾਗ ਸਿੰਘ, ਗੁਰੂ ਬੀਰ ਸਿੰਘ, ਗੁਰੂ ਖੁਦਾ ਸਿੰਘ, ਗੁਰੂ ਮਹਾਰਾਜ ਸਿੰਘ ਤੇ ਗੁਰੂ ਸਾਹਿਬ ਸਿੰਘ ਲਿਖਿਆ ਹੋਇਆ। ਤੇ ਕਈ ਜਿਹੜੇ ਅੱਜ ਕੱਲ੍ਹ ਦੇ ਪੜਾਕੂ ਨੇ ਬਹੁਤੇ ਕਿੰਤੂ ਪਰੰਤੂ ਵਾਲੇ, ਉਹ ਕਹਿੰਦੇ ਜੀ ਇਹ ਗੁਰੂ ਕਿਉਂ ਕਵਾਉਂਦੇ ਸੀ, ਸਤਸੰਗ ਜੀ ਉਹ ਗੁਰੂ ਦਾ ਮਤਲਬ ਸੀ ਪ੍ਰਚਾਰ ਕਰਨ ਵਾਲੇ, ਉਹ ਗੁਰੂ ਦਸਾਂ ਪਾਤਸ਼ਾਹੀਆਂ ਦੇ ਬਰਾਬਰ ਨਹੀਂ ਸੀ ਕੋ ਆਉਂਦੇ। ਇਹ ਨੋਟ ਕਰ ਲੈਣਾ ਇਹ ਗੱਲ, ਜੇ ਪੁਰਾਣੇ ਗ੍ਰੰਥ ਪੜੋਗੇ ਤੇ ਕਿੰਤੂ ਪਰੰਤੂ ਤਾਂ ਆਵੇਗਾ ਜੇ ਅਸੀਂ ਸਹੀ ਗੱਲ ਨੂੰ ਸਮਝ ਨਹੀਂ ਸਕੇ। ਜਿਵੇਂ ਇੱਥੇ ਹੁਣ ਆ ਰਿਹਾ ਝੰਡੇ ਨੂੰ ਮਹਾਰਾਜ ਇੰਦਰ ਸੈਨ ਨੂੰ ਕਹਿੰਦੇ ਤੂੰ ਇੱਥੋਂ ਦਾ ਗੁਰੂ ਬਣ ਜਾ ਤੇ ਇਹ ਦੇਸ਼ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ, ਕਿਉਂਕਿ ਆਗੂ ਜ਼ਰੂਰੀ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਦਸਵੇਂ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਗੁਰੂ ਥਾਪਿਆ, ਖਾਲਸਾ ਪੰਥ। ਕਿਉਂ? ਅੰਮ੍ਰਿਤ ਛਕਾਉਣਾ, ਰਹਿਤ ਦੱਸਣੀ, ਜੀਵਨ ਦੀ ਜਾਚ ਦੱਸਣੀ, ਇਹ ਸਰੀਰਕ ਜਾਮੇ ਨਾਲ ਹੀ ਚੱਲ ਸਕਦਾ। ਬਾਣੀ ਜਿਹੜੀ ਹੈ ਉਹਨੂੰ ਪ੍ਰਚਾਰਨ ਵਾਸਤੇ ਜਿਹੜੇ ਮਹਾਂਪੁਰਸ਼ ਕਰਨੀ ਵਾਲੇ ਨੇ ਸੰਤ ਭਗਤ ਗੁਰਮੁਖ ਗਿਆਨੀ, ਉਹਨਾਂ ਨੂੰ ਉਸ ਵੇਲੇ ਗੁਰੂ ਕਹਿੰਦੇ ਸਨ, ਪਰ ਉਹ ਮਹਾਰਾਜ ਦੀ ਬਰਾਬਰੀ ਨਹੀਂ ਸੀ ਕਰਦੇ ਕਦੀ ਵੀ। ਉਹ ਇਹ ਸਮਝਦੇ ਸੀ ਕਿ ਜਿਹੜਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਰੂਪ ਹੈ, ਇਹ ਈਸ਼ਵਰ ਕੋਟੀ ਦਾ, ਅਸੀਂ ਜੀਵ ਕੋਟੀ ਦੇ ਹਾਂ। ਜੀਵ ਜਿਹੜਾ ਹੈ ਉਹ ਸਾਧਨਾ ਕਰਕੇ ਈਸ਼ਵਰ ਚ ਰਲ ਸਕਦਾ, ਪਰ ਈਸ਼ਵਰ ਜਨਮ ਤੋਂ ਹੀ ਈਸ਼ਵਰ ਹੁੰਦਾ, ਈਸ਼ਵਰ ਜਨਮ ਤੋਂ ਹੀ ਈਸ਼ਵਰ ਹੁੰਦਾ। ਗੁਰੂ ਨਾਨਕ ਜਨਮ ਤੋਂ ਹੀ ਈਸ਼ਵਰ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰ। ਇਹ ਫਰਕ, ਇਹ ਭੇਦ ਹੈ, ਇਹ ਸਮਝ ਲੈਣਾ ਚਾਹੀਦਾ, ਸ਼ੰਕਾ ਮਿਟ ਜਾਏਗਾ। ਹਾਂਜੀ,
ਹੱਥ ਬੰਦ ਦ੍ਵੈ ਬਿਨੈ ਬਖਾਨੀ ਪੋ ਕਰ ਤਾਰ ਰੂਪ ਗੁਣ ਖਾਨੀ।
ਜਦੋਂ ਇੰਦਰ ਸੈਨ ਨੂੰ ਮਹਾਰਾਜ ਕਹਿੰਦੇ ਤੂੰ ਗੁਰੂ ਬਣ ਜਾ, ਇਸ ਇਲਾਕੇ ਦਾ ਪ੍ਰਚਾਰਕ ਬਣ ਜਾ ਸਿੱਖੀ ਦਾ, ਤਾਂ ਭਾਈ ਇੰਦਰ ਸੈਨ ਹੱਥ ਜੋੜ ਕੇ ਕੀ ਕਹਿੰਦਾ? ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਪ੍ਰਤਾਪ ਪਰਮਾਤਮਾ ਦਾ ਕਰਤਾਰ ਦਾ ਰੂਪ ਹੋ, ਤੁਸੀਂ ਗੁਣਾਂ ਦੀ ਖਾਨ ਹੋ।
ਅਬ ਮੁਝ ਰਹੀ ਨਾ ਲਾਲਸ ਐਸੀ ਆਇਸ ਆਪ ਕਰਤੈ ਜੈਸੀ।
ਮਹਾਰਾਜ ਹੁਣ ਮੈਨੂੰ ਗੁਰੂ ਬਣਨ ਦੀ ਲਾਲਸਾ ਨਹੀਂ ਰਹੀ, ਆਪ ਜੀ ਦੀ ਆਗਿਆ ਮੈਂ ਮੋੜ ਨਹੀਂ ਸਕਦਾ, ਪਰ ਮਹਾਰਾਜ ਹੁਣ ਇਹ ਕੰਮ ਮੇਰੇ ਤੋਂ ਹੋ ਨਹੀਂ ਸਕਦਾ। ਕਿਉਂ? ਬਿਰਤੀ ਉੱਥੇ ਚਲੀ ਗਈ ਹੈ ਜਿੱਥੇ ਕਾਰਿਆ ਕਾਰਨ ਲੀਨ ਹੋ ਜਾਂਦੇ ਹੈ, ਜਿੱਥੇ ਕੋਈ ਕੰਮ ਹੋ ਹੀ ਨਹੀਂ ਸਕਦਾ, ਬਿਰਤੀ ਅਚਲ ਹੋ ਗਈ, ਅਟਲ ਹੋ ਗਈ। ਹੁਣ ਮੈਂ ਕੀ ਕਰਾਂਗਾ? ਮੈਂ ਉਪਦੇਸ਼ ਨਹੀਂ ਦੇ ਸਕਦਾ। ਸਾਧ ਸੰਗਤ ਜੀ ਬਹੁਤ ਉੱਚੀ ਅਵਸਥਾ 'ਚ ਬ੍ਰਹਮ ਗਿਆਨੀ ਚਲੇ ਜਾਂਦੇ ਹੈ ਨਾ, ਉਹ ਕਥਾ ਵੀ ਨਹੀਂ ਕਰ ਸਕਦੇ। ਆ ਜਿਹੜੀ ਮੈਂ ਕਥਾ ਕਰਦਾ, ਔਰ ਵੱਡੇ ਵੱਡੇ ਮਹਾਂਪੁਰਸ਼ ਕਥਾ ਕਰਕੇ ਗਏ ਹੈ, ਕਈ ਤਾਂ ਬੜੇ ਉੱਚੀ ਅਵਸਥਾ ਦੇ ਮਾਲਕ ਹੋਏ ਆ ਪੰਥ ਖਾਲਸੇ 'ਚ, ਉਹ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਗਿਆਨ ਵਿੱਚ ਨਹੀਂ ਕਥਾ ਹੁੰਦੀ, ਕਥਾ ਅਗਿਆਨ 'ਚ ਹੁੰਦੀ ਹੈ। ਜਦੋਂ ਸਰੂਪ ਵਿੱਚ ਦੇਖ ਗਿਆ ਫਿਰ ਕੀ ਕਹਿਣਾ ਤੇ ਕੀ ਸੁਣਨਾ। ਆਹਾ, ਗੁਰਬਾਣੀ 'ਚ ਫੈਸਲਾ ਦਿੱਤਾ, ਕਹਿੰਦੇ ਸਮਝ ਬਰੀ ਤੋ ਵਿਸਰਿਓ ਗਾਵਣ। ਗਾਣਾ ਵਜਾਣਾ ਦੇ ਉਹਨਾਂ ਚਿਰ ਆ ਜਿੰਨਾ ਚਿਰ ਸਾਨੂੰ ਸਮਝ ਨਹੀਂ ਆਈ, ਜਿਸ ਦਿਨ ਸਮਝ ਆ ਗਈ ਉਸ ਦਿਨ ਗਾਣਾ ਬੰਦ ਹੋ ਜਾਏਗਾ। ਭਾਈ ਗੁਰਦਾਸ ਜੀ ਵੀ ਗੱਲ ਲਿਖਦੇ ਆ, ਉਹ ਕਹਿੰਦੇ ਬੋਲ ਬੰਦਾ ਉਹਨਾਂ ਚਿਰ ਬੋਲਦਾ ਜਿੰਨਾ ਚਿਰ ਮੂੰਹ ਖਾਲੀ ਹੈ, ਉਹਨਾਂ ਚਿਰ ਬੋਲਦਾ ਜਿੰਨਾ ਜਿੱਚਰ ਮੂੰਹ ਖਾਲੀ। ਤੇ ਮੂੰਹ ਭਰੀਆ ਕਿਉਂ? ਬੋਲੀਆ ਰਸ ਜੀਭ ਰਸਾਲੀ, ਮੂੰਹ 'ਚ ਲੱਡੂ ਪਾ ਲਓ ਫਿਰ ਗੱਲਾਂ ਨਹੀਂ ਹੋਣੀਆਂ। ਜੇ ਹੁਣ ਮੈਂ ਕਥਾ ਕਰ ਰਿਹਾ ਤੁਸੀਂ ਮੇਰੇ ਲਿਆ ਕੇ ਮੂੰਹ 'ਚ ਬਰਫੀ ਦਾ ਟੁਕੜਾ ਦਿਓ ਖਾਂ, ਜਰਾ ਨਹੀਂ ਬੋਲਿਆ ਜਾਣਾ। ਖਾਲੀ ਮੂੰਹ ਬੋਲਦਾ, ਖਾਲੀ ਘੜਾ ਵੱਜਦਾ। ਸਾਧ ਸੰਗਤ ਜੀ ਬ੍ਰਹਮ ਗਿਆਨ ਦਾ ਇੱਕ ਐਸਾ ਟਿਕਾ ਹੈ, ਐਸਾ ਆਨੰਦ ਹੈ। ਉੱਥੇ ਭਾਈ ਇੰਦਰ ਸੈਨ ਕਹਿੰਦਾ ਮੇਰੇ ਤੋਂ ਬੋਲਿਆ ਹੀ ਨਹੀਂ ਜਾਣਾ ਮਹਾਰਾਜ, ਮੈਂ ਕਿਹਨੂੰ ਉਪਦੇਸ਼ ਦਿਆਂਗਾ, ਮੈਂ ਕੀ ਕਹਾਂਗਾ ਵੀ ਨਾਮ ਜਪੋ, ਮੇਰੇ ਤੋਂ ਕਿਹਾ ਹੀ ਨਹੀਂ ਜਾਣਾ, ਕਿ ਮੇਰੇ ਮੈਂ ਰਿਹਾ ਹੀ ਨਹੀਂ ਤੇ ਮੈਂ ਬੋਲਾਂਗਾ ਕੀ। ਹਾਂਜੀ,
ਤੀਨ ਕਾਲ ਜਗ ਜਾਨੋ ਨਾਈ,
ਕਿਉਂਕਿ ਮੈਨੂੰ ਤਿੰਨੇ ਕਾਲ ਜਗਤ ਦਿਸਦਾ ਹੀ ਨਹੀਂ, ਨਾ ਸੰਸਾਰ ਪਹਿਲੇ ਸੀ, ਨਾ ਸੰਸਾਰ ਹੁਣ ਹੈ, ਨਾ ਸੰਸਾਰ ਅੱਗੇ ਹੈ। ਮਹਾਰਾਜ ਮੈਨੂੰ ਤੇ ਤਿੰਨ ਕਾਲ ਵੀ ਨਹੀਂ ਦਿਸਦੇ। ਤਿੰਨ ਕਾਲ ਨੇ ਨਾ, ਭੂਤਕਾਲ, ਵਰਤਮਾਨ ਤੇ ਭਵਿਸ਼। ਉਹ ਤਿੰਨ ਕਾਲ ਵੀ ਮਿਟ ਗਏ ਤੇ ਤਿੰਨ ਕਾਲ ਜਗਤ ਵੀ ਮਿਟ ਗਿਆ ਤੇ ਤਿੰਨ ਕਾਲ ਕੁਝ ਹੈ ਹੀ ਨਹੀਂ, ਇੱਕੋ ਹੀ ਸਰੂਪ ਦਿਸ ਗਿਆ। ਹੁਣ ਮੈਂ ਕੀ ਬੋਲਾਂ, ਮੈਂ ਕੀ ਕਥਾ ਕਰਾਂ, ਕੀ ਉਪਦੇਸ਼ ਦਿਆਂ, ਹੁਣ ਮੇਰੇ ਵੱਸ ਤੋਂ ਕੰਮ ਬਾਹਰ ਹੋ ਗਿਆ। ਹਾਂਜੀ,
ਜਿਉਂ ਸਿਆਮਤਾ ਕੱਜਲ ਮਾਈ,
ਇਹ ਮਹਾਰਾਜ ਜਿਵੇਂ ਸੁਤੇ ਸਿੱਧੀ ਕੱਜਲ ਦੇ ਵਿੱਚ ਕਾਲਾਪਣ ਹੁੰਦਾ ਹੈ, ਕੱਜਲ ਦੇ ਵਿੱਚ ਕਾਲਾਪਣ ਪਾਉਣਾ ਨਹੀਂ ਪੈਂਦਾ, ਕੱਜਲਾ ਪਾਉਂਦੇ ਆਪਾਂ ਅੱਖਾਂ ਵਿੱਚ ਕੱਜਲਾ, ਕੱਜਲ ਉਹਦੇ ਚ ਕਾਲਾਪਣ ਜਿਹੜਾ ਉਹ ਪਾਉਣਾ ਤੇ ਨਹੀਂ ਪੈਂਦਾ, ਕੱਜਲ ਆਪੇ ਹੀ ਕਾਲਾ ਹੁੰਦਾ। ਇਸੇ ਤਰ੍ਹਾਂ ਜਿਵੇਂ ਦੁੱਧ ਵਿੱਚ ਚਿੱਟਾਪਣ ਆਪੇ ਹੀ ਹੁੰਦਾ, ਜਿਵੇਂ ਜਲ ਵਿੱਚ ਸ਼ੀਤਲਤਾ ਆਪੇ ਹੀ ਹੁੰਦੀ ਹੈ, ਜਿਵੇਂ ਅੱਗ ਵਿੱਚ ਗਰਮੀ ਆਪੇ ਹੀ ਹੁੰਦੀ ਹੈ, ਜਿਵੇਂ ਧਰਤੀ 'ਚ ਠੋਸ ਪਣਾ ਆਪੇ ਹੀ ਹੁੰਦਾ ਹੈ ਮਹਾਰਾਜ, ਜਿਵੇਂ ਹਵਾ 'ਚ ਵੇਗ ਆਪੇ ਹੀ ਹੁੰਦਾ ਹੈ। ਇਸੇ ਤਰ੍ਹਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਸੰਸਾਰ ਬ੍ਰਹਮ ਰੂਪ ਦਿਸਦਾ, ਆਪੇ ਹੀ ਆਪ ਹੈ, ਹੋਰ ਦੂਜਾ ਹੈ ਹੀ ਨਹੀਂ। ਹਾਂਜੀ,
ਸਰਬਮਈ ਪਰਮਾਤਮ ਏਕਾ,
ਸਰਬ ਸਰੂਪ ਪਰਮਾਤਮਾ ਹੀ ਹੈ। ਕਹਿਣ ਸੁਣਨ ਦੀ ਗੱਲ ਮੁੱਕ ਗਈ ਹੈ।
ਪਾਵਾ ਤੁਮ ਤੇ ਐਸ ਵਿਵੇਕਾ,
ਹੇ ਗੁਰੂ ਜੀ ਤੁਹਾਡੀ ਕਿਰਪਾ ਨਾਲ ਐਸਾ ਵਿਵੇਕ, ਐਸਾ ਗਿਆਨ ਪ੍ਰਾਪਤ ਹੋ ਗਿਆ, ਹੁਣ ਤਾਂ ਮੈਨੂੰ ਇੱਕੋ ਹੀ ਦਿਸ ਰਿਹਾ, ਮੈਂ ਤੂੰ ਨਹੀਂ ਰਹਿ ਗਿਆ, ਬਸ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾ, ਜਲ ਵਿੱਚ ਬੂੰਦ ਸਾਗਰ ਚ ਰਲ ਕੇ ਸਾਗਰ ਰੂਪ ਹੋ ਚੁੱਕੀ ਹੈ।
ਨਿਸ਼ਚਾ ਦ੍ਰਿੜ ਜਬ ਤਿਨੇ ਲਖਾਇਆ,
ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਇੰਦਰ ਸੈਮ ਸਹੀ ਕਹਿ ਰਿਹਾ ਔਰ ਦਿਲ ਦੀ ਗੱਲ ਸੱਚੀ ਕਹਿ ਰਿਹਾ, ਇਹਨੂੰ ਗੁਰੂ ਬਣਨ ਦੀ ਲਾਲਸਾ ਵੀ ਨਹੀਂ ਹੈ, ਔਰ ਇਹ ਜੋ ਜੋ ਇਹਦੇ ਦਿਲ ਵਿੱਚ ਸੀ ਇਹਨੇ ਕਹਿ ਦਿੱਤਾ ਹੈ। ਬੜੀ ਵਧੀਆ ਗੱਲ ਹੁੰਦੀ ਹੈ ਬੰਦਾ ਆਪਣੇ ਦਿਲ ਦੀ ਗੱਲ ਸਾਫ਼ ਕਹਿ ਦੇ। ਇੱਕ ਮਹਾਂਪੁਰਸ਼ ਦਾਸ ਨੂੰ ਕੁਝ ਸਮਾਂ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਸੁਭਾਗ ਮਿਲਿਆ, ਪੈਦਲ ਹੀ ਚੱਲਿਆ ਕਰਦੇ ਸਨ। ਹੁਸ਼ਿਆਰਪੁਰ ਦੇ ਇਲਾਕੇ ਦਾ ਜਨਮ ਸੀ, ਪੰਡਤਾਂ ਦੇ ਘਰ ਦਾ, ਚਾਰ ਵੇਦਾਂ ਦੇ ਵਿਦਵਾਨ, ਮਹਾਂਪੰਡਿਤ ਮਹਾਂਵਿਦਵਾਨ, ਪਰ ਤਿਆਗੀ ਅੱਤ ਦਰਜੇ ਦੇ, ਸਵਾਮੀ ਦਯਾਨੰਦ ਜੀ ਉਹਨਾਂ ਦਾ ਨਾਮ ਸੀ, ਤੇ ਏਡੇ ਵੱਡੇ ਵਿਦਵਾਨ, ਸਰਲ ਕਿ ਕਿਸੇ ਦੇ ਘਰ ਜਾਣਾ, ਦਰਵਾਜ਼ੇ ਤੇ ਖਲੋ ਕੇ ਭਿਕਸ਼ਾ ਮੰਗਣੀ ਹੈ, ਹੱਥ ਤੇ ਰੋਟੀ ਲੈਣੀ ਹੈ, ਪਹਿਲੇ ਘਰ ਜਾ ਕੇ ਅਲੱਖ ਬੁਲਾਉਣੀ ਹੈ, ਅੱਖਾਂ ਨੀਵੀਆਂ ਰੱਖਣੀਆਂ ਨੇ, ਧੀ ਭੈਣ ਮਾਂ ਕੋਈ ਆਈ ਉਹਦੇ ਵੱਲ ਦੇਖਣਾ ਨਹੀਂ, ਪ੍ਰਸ਼ਾਦਾ ਲੈ ਕੇ ਉੱਥੇ ਖਾ ਲੈਣਾ ਖੜੇ ਖੜੇ। ਜੇ ਉਹ ਪ੍ਰਸ਼ਾਦਾ ਉੱਥੋਂ ਨਹੀਂ ਮਿਲਿਆ ਤੇ ਦੂਜੇ ਘਰ ਅਲੱਖ ਜਗਾਉਣੀ, ਤੇ ਜੇ ਦੂਜੇ ਘਰੋਂ ਵੀ ਨਹੀਂ ਮਿਲਿਆ ਤੀਜੇ ਘਰ ਜਾ ਕੇ ਅਲੱਖ ਬੋਲਣਾ, ਜੇ ਪ੍ਰਸ਼ਾਦਾ ਮਿਲ ਗਿਆ ਛਕ ਲੈਣਾ। ਨੰਗੇ ਪੈਰੀ ਰਹਿੰਦੇ ਸਨ, ਪੈਦਲ ਤੁਰਦੇ ਸਨ ਹਰਿਦੁਆਰ ਤੋਂ ਅੰਬਾਲੇ, ਮੈਂ ਕਈ ਵਾਰੀ ਪੈਦਲ ਆਉਂਦੇ ਜਾਂਦੇ ਦੇਖੇ, ਤੇ ਕੱਪੜਾ ਇੱਕੋ ਹੀ ਤਨ ਤੇ ਗਾਤੀ ਰੱਖਦੇ ਸਨ, ਫੱਕਰ ਪੂਰੇ। ਤੀਜੇ ਘਰ ਰੋਟੀ ਨਹੀਂ ਮਿਲੀ ਤਾਂ ਵਾਪਸ ਆਪਣੀ ਕੁਟੀਆ 'ਚ ਆ ਕੇ ਬਹਿ ਜਾਣਾ, ਚੌਥਾ ਘਰ ਮੰਗਣ ਨਹੀਂ ਜਾਣਾ। ਇੱਕ ਵਾਰੀ ਮੈਂ ਬੇਨਤੀ ਕੀਤੀ ਨਮਸਕਾਰ ਕਰਕੇ, ਮਹਾਰਾਜ ਕੋਈ ਜੁਗਤੀ ਕਿਰਪਾ ਕਰਕੇ ਦੱਸੋ। ਕਹਿਣ ਲੱਗੇ, ਅਰੇ ਗਿਆਨੀ ਜੀ, ਬਸ ਜਿਤਨਾ ਹੋ ਸਕੇ ਮਨ ਕੋ ਸਰਲ ਬਣਾਉਣੇ ਕੀ ਕੋਸ਼ਿਸ਼ ਕਰੋ, ਜਿਤਨਾ ਹੋ ਸਕੇ ਇਸ ਕੋ ਸਰਲ ਕਰਨੇ ਕਾ ਯਤਨ ਕਰੋ, ਜੋ ਅੰਦਰ ਹੈ ਉਸਕੋ ਕਹਿ ਦੋ। ਪਰ ਬੜਾ ਔਖਾ ਸਾਧ ਸੰਗਤ, ਜਿਹੜਾ ਸਾਡੇ ਅੰਦਰ ਹੁੰਦਾ ਅਸੀਂ ਮੂੰਹ ਤੋਂ ਨਹੀਂ ਕਹਿ ਸਕਦੇ, ਤੇ ਜਿਹੜਾ ਮੂੰਹ ਤੋਂ ਕਹਿੰਦੇ ਉਹ ਸਾਡੇ ਅੰਦਰ ਨਹੀਂ ਹੁੰਦਾ। ਇਹ ਦਿੱਕਤ ਹੈ ਜਿਹੜੀ ਰੱਬ ਦੇ ਵਿੱਚ ਤੇ ਬੰਦੇ ਵਿੱਚ ਦੀਵਾਰ ਬਣ ਕੇ ਖੜੀ ਹੈ। ਇੰਦਰ ਸੈਨ ਨੇ ਸੱਚ ਸੱਚ ਕਹਿ ਦਿੱਤਾ ਤਾਂ ਜਗਤ ਗੁਰੂ ਨਾਨਕ ਸਾਹਿਬ ਬੜੇ ਪ੍ਰਸੰਨ ਹੋਏ, ਕਹਿੰਦੇ ਠੀਕ ਹੈ ਭਾਈ, ਤੇਰਾ ਦ੍ਰਿੜ ਨਿਸ਼ਚਾ ਹੈ।
ਮੰਜੀ ਪਰ ਝੰਡਾ ਬਿਠਾਇਆ,
ਤੇ ਮਹਾਰਾਜ ਨੇ ਆਖਿਆ ਭਾਈ ਝੰਡੇ ਤੂੰ ਇਸ ਮੰਜੀ ਤੇ ਬਹਿ ਜਾ, ਤੂੰ ਪ੍ਰਚਾਰ ਕਰ। ਉਹਨੇ ਸੱਤ ਬਚਨ ਕਰਕੇ ਮੰਨ ਲਿਆ, ਕਿਉਂਕਿ ਗੁਰੂ ਦੇ ਦੋਵੇਂ ਹੱਥਾਂ ਲੱਡੂ ਹੀ ਨੇ, ਜਿੱਧਰੋਂ ਮਰਜ਼ੀ ਦੇ ਦੇਵੇ, ਜਿਵੇਂ ਮਰਜ਼ੀ ਦੇ ਦੇਵੇ। ਇੰਦਰ ਸੈਨ ਨੂੰ ਸਹਿਜ ਸਮਾਧੀ ਦੇ ਦਿੱਤੀ, ਭਾਈ ਝੰਡੇ ਨੂੰ ਪ੍ਰਚਾਰਕ ਦੀ ਸੇਵਾ ਦੇ ਦਿੱਤੀ, ਮੁਕਤੀ ਤੇ ਦੋਵਾਂ ਦੀ ਇੱਕੋ ਜਿਹੀ ਹੁਕਾਰੀ ਦੇਣੀ ਹੈ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਰ ਲਾਈਆ। ਇਹ ਨਹੀਂ ਵੀ ਜੇ ਕੋਈ ਸਮਾਧੀ ਲੱਗੀ ਉਹਨੇ ਹੀ ਮੁਕਤ ਹੋਣਾ, ਪਤਾ ਨਹੀਂ ਗੁਰੂ ਕਿਹਨੂੰ ਕਰ ਦੇਵੇ, ਕਿਹਦੇ ਤੇ ਕਿਰਪਾ ਕਿਵੇਂ ਕਰ ਦੇਵੇ, ਉਹਦੀ ਖੇਡ ਹੈ। ਝੰਡੇ ਨੂੰ ਕਹਿੰਦੇ ਤੂੰ ਮੰਜੀ ਤੇ ਬੈਠ ਜਾ, ਝੰਡੇ ਨੂੰ ਬਿਠਾ ਦਿੱਤਾ ਮੰਜੀ ਤੇ।
ਸਰਬ ਦੇਸ਼ ਕੋ ਸਤਗੁਰ ਕਰਕੇ
ਮਹਾਰਾਜ ਨੇ ਭਾਈ ਝੰਡੇ ਨੂੰ ਵਿਸ਼ੇਰ ਦੇਸ਼ ਦਾ ਗੁਰੂ ਬਣਾ ਦਿੱਤਾ। ਸਤਗੁਰ, ਸੱਚਾ ਗਿਆਨ ਦੇਣ ਵਾਲੇ ਨੂੰ ਸਤਿਗੁਰੂ ਕਹਿੰਦੇ। ਆਖੋ ਸਤਨਾਮ ਸ੍ਰੀ। ਸੱਚਾ ਗਿਆਨ ਕੀ ਹੈ? ਆਤਮਾ ਦਾ ਗਿਆਨ, ਸਰੂਪ ਦਾ ਗਿਆਨ, ਬੋਧ। ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰ ਦਿੱਤੀ। ਅੱਜ ਕੱਲ ਕਈ ਲੋਕ ਕਹਿੰਦੇ ਜੀ ਸੰਤ ਤੇ ਗੁਰੂ ਨਾਨਕ ਹੀ ਹੈ। ਜੇ ਕਿਸੇ ਮਹਾਂਪੁਰਸ਼ ਨੂੰ ਸੰਤ ਕਹਿ ਦਈਏ ਨਾ, ਬਾਬਾ ਅਤਰ ਸਿੰਘ ਜੀ ਮਸਤੂਆਣਿਆਂ ਨੂੰ ਸੰਤ ਕਹਿ ਦਈਏ, ਸੰਤ ਗੁਰਬਚਨ ਸਿੰਘ ਜੀ ਹੋਰਾਂ ਨੂੰ ਸੰਤ ਕਹਿ ਦਈਏ, ਤੇ ਕਈ ਤਾਂ ਬੜੇ ਲੜਾਕੇ ਹੁੰਦੇ ਆ ਕਿ ਇੰਜ ਪੈਂਦੇ ਆ ਜਿਵੇਂ ਖਾ ਜਾਣਗੇ। ਨਹੀਂ ਜੀ, ਸੰਤ ਤੇ ਗੁਰੂ ਨਾਨਕ ਹੀ ਹੈ। ਮੈਂ ਕਿਹਾ ਸੁਖਮਣੀ ਸਾਹਿਬ ਪੜ੍ਹਿਆ? ਹਾਂ ਜੀ, ਰੋਜ਼ ਪੜ੍ਹਦੇ ਹਾਂ। ਮੈਂ ਕਿਹਾ ਫਿਰ ਇਹਦੇ ਅਰਥ ਦੱਸੋ। ਅੰਮ੍ਰਿਤ ਦ੍ਰਿਸ਼ਟ ਭੇਖਾ ਹੋਏ ਸੰਤ, ਅੰਮ੍ਰਿਤ ਦ੍ਰਿਸ਼ਟ ਭੇਖਾ। ਗੁਰੂ ਬਾਰੇ ਲਿਖਿਆ ਨਾ ਵੀ ਗੁਰੂ ਅੰਮ੍ਰਿਤ ਦ੍ਰਿਸ਼ਟੀ ਦੇਖਦਾ, ਜਿਹੜੇ ਬੰਦੇ ਵੱਲ ਦੇਖਦਾ ਉਹ ਸੰਤ ਬਣ ਜਾਂਦਾ। ਕੀ ਗੁਰੂ ਨਾਨਕ ਨੇ ਕੌਡੇ ਰਾਕਸ਼ ਦੇ ਵੱਲ ਨਿਗਾਹ ਕਰਕੇ ਉਹਨੂੰ ਸੰਤ ਨਹੀਂ ਬਣਾਇਆ? ਜਿਹਦੇ ਵੱਲ ਨਿਗਾਹ ਕੀਤੀ ਹੈ ਉਹ ਸੰਤ ਬਣ ਗਏ। ਫਿਰ ਤੁਸੀਂ ਗੁਰੂ ਨਾਨਕ ਤੇ ਸੰਤ ਬਣਾਉਣ ਵਾਲਾ ਹੈ, ਗੁਰੂ ਨਾਨਕ ਸੰਤ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਸੰਤ ਹੀ ਸੰਤ ਬਣਾ ਸਕਦਾ, ਦੀਵਾ ਹੀ ਦੀਵੇ ਨੂੰ ਜਗਾ ਸਕਦਾ, ਬੁਝਿਆ ਦੀਵਾ ਦੂਜੇ ਦੀਵੇ ਨੂੰ ਨਹੀਂ ਜਗਾ ਸਕਦਾ। ਇਹ ਵੀ ਸੀ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਸੰਤ ਨੇ, ਪਰ ਉਹ ਐਸੇ ਸੰਤ ਨੇ ਵੀ ਅੱਗੇ ਵੀ ਸੰਤ ਬਣਾ ਸਕਦੇ ਨੇ, ਤੇ ਉਹਨਾਂ ਦੀ ਕਿਰਪਾ ਨਾਲ ਪੰਥ ਖਾਲਸਾ ਸੰਤਾਂ ਦਾ ਸਮੂਹ ਹੀ ਹੈ। ਆਖੋ ਸਤਨਾਮ। ਗੁਰੂ ਨਾਨਕ ਦਾ ਜਿੰਨਾ ਖਾਲਸਾ, ਸੰਤ ਹੀ ਹੈ, ਸੰਤ ਵੀ ਹੈ ਤੇ ਸਿਪਾਹੀ ਵੀ ਹੈ, ਇੱਕੋ ਖਾਲਸੇ ਚ ਸਾਰੇ ਗੁਣ ਨੇ, ਸਭ ਗੁਰੂ ਨਾਨਕ ਦੀ ਕਿਰਪਾ ਹੈ। ਭਾਈ ਝੰਡੇ ਨੂੰ ਸੰਤ ਸਤਿਗੁਰੂ ਨੇ ਬਣਾ ਦਿੱਤਾ। ਕਹਿਣ ਲੱਗੇ ਇਸ ਦੇਸ਼ ਵਿੱਚ ਪ੍ਰਚਾਰ ਕਰੀ, ਨਾਮ ਜਪੀ ਤੇ ਨਾਮ ਜਪਾਈ। ਹਾਂਜੀ,
ਪੁਰ ਕੋ ਪਠਾਰ ਜਾਏ ਉਚਰ ਕੈ,
ਆਗਿਆ ਦਿੱਤੀ ਜਾ ਨਗਰ ਵਿੱਚ ਚਲਾ ਜਾ।
ਦੇਸ਼ ਕੋ ਭਾਈ ਪ੍ਰਗਟ ਸਭ ਨਗਰ ਮਝਾਰੂ।
ਸਾਧ ਸੰਗਤ ਜੀ, ਹੁਣ ਗੱਲ ਪ੍ਰਗਟ ਹੋ ਗਈ। ਵਾਹ 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 ਵਾਹ। ਕਹਿੰਦੇ ਜਦੋਂ ਸੂਰਜ ਚੜ੍ਹਦਾ ਫਿਰ ਦੱਸਣਾ ਨਹੀਂ ਪੈਂਦਾ ਵੀ ਸੂਰਜ ਚੜ੍ਹ ਗਿਆ, ਆਪੇ ਹੀ ਪਤਾ ਲੱਗ ਜਾਂਦਾ। ਜਦੋਂ ਮਹਾਰਾਜ ਨੇ ਕਿਰਪਾ ਕੀਤੀ ਨਾ, ਆਪੇ ਹੀ ਖੁਸ਼ਬੋ ਪਸਰ ਗਈ ਸਾਰੇ ਸ਼ਹਿਰ ਦੇ ਵਿੱਚ।
ਮਨੁਜ ਪਰਸ ਪਰ ਕਰਤ ਉਚਾਰੂ।
ਲੋਕ ਸ਼ਹਿਰ ਵਿਸ਼ੇਰ ਦੇਸ਼ ਦੇ ਆਪਸ ਚ ਗੱਲਾਂ ਲੱਗ ਪਏ ਕਰਨ। ਘਰ ਘਰ ਸੁੱਧ ਹੋ ਗਈ, ਚਰਚਾ ਚੱਲ ਪਈ।
ਹੋਈ ਸੁਧਰ ਸੈਨ ਸੁਧ ਐਸੇ।
ਸੁਧਰ ਸੈਨ ਨੂੰ ਵੀ ਪਤਾ ਲੱਗ ਗਿਆ, ਰਾਜੇ ਨੂੰ, ਇੰਦਰ ਸੈਨ ਦਾ ਮਾਮਾ ਸੀ, ਵਿਸ਼ੇਰ ਦੇਸ਼ ਦਾ ਰਾਜਾ ਸੀ ਸੁਧਰ ਸੈਨ, ਉਸ ਨੂੰ ਖਬਰ ਹੋ ਗਈ।
ਤਪਾ ਸਾਧ ਕੋ ਬਾਹਰ ਬੈਸੇ।
ਰਾਜੇ ਨੂੰ ਕਿਸੇ ਨੇ ਜਾ ਦੱਸਿਆ ਕਿ ਰਾਜਾ ਜੀ, ਕੋਈ ਮਹਾਨ ਸਾਧੂ, ਮਹਾਨ ਤਪਸਵੀ, ਮਹਾਨ ਕਰਨੀ ਵਾਲਾ ਪਵਿੱਤਰ ਆਤਮਾ ਮਹਾਂਪੁਰਸ਼ ਸ਼ਹਿਰ ਤੋਂ ਬਾਹਰ ਆ ਕੇ ਬੈਠੇ ਹੈ।
ਝੰਡੇ ਕੋ ਸਤਿਗੁਰੂ ਬਣਾਇਆ।
ਔਰ ਉਹਨਾਂ ਨੇ ਝੰਡੇ ਬਾਢੀ ਨੂੰ ਸਤਿਗੁਰੂ ਦੀ ਪਦਵੀ ਦੇ ਦਿੱਤੀ ਹੈ। ਉਹ ਸਤਿਗੁਰੂ, ਆਪ ਸਤਿਗੁਰੂ, ਤੇ ਸਤਿਗੁਰੂ ਬਣਾ ਦਿੱਤਾ ਅੱਗੇ, ਦੀਵਾ ਬਾਲ ਦਿੱਤਾ ਦੀਵੇ ਤੇ ਜਨ ਦੀਵਾ ਬਲਿਆ। ਭਾਈ ਝੰਡੇ ਬਾਢੀ ਤੇ ਇੰਨੀ ਕਿਰਪਾ ਕਰਤੀ ਹੈ, ਆ ਤੇਰੇ ਦੇਸ਼ ਦਾ ਗੁਰੂ ਉਸ ਨੂੰ ਥਾਪ ਦਿੱਤਾ, ਪ੍ਰਚਾਰਕ ਥਾਪ ਦਿੱਤਾ ਸਿੱਖੀ ਦਾ।
ਸੁਨ ਨਰੇਸ਼ ਨਰ ਏਕ ਪਠਾਇਆ।
ਸੁਧਰ ਸੈਨ ਨੇ ਜਦੋਂ ਸੁਣਿਆ, ਪਤਾ ਕਰਨ ਵਾਸਤੇ ਇੱਕ ਬੰਦਾ ਭੇਜਿਆ।
ਝੰਡਾ ਇੰਦਰ ਸੈਨ ਤੈ ਕਾਲਾ।
ਜਦੋਂ ਉਹ ਬੰਦਾ ਆਇਆ, ਉਹਨੇ ਕੀ ਦੇਖਿਆ ਕਿ ਭਾਈ ਇੰਦਰ ਸੈਨ ਤੇ ਭਾਈ ਝੰਡਾ
ਬੈਠੇ ਦਰਸੈ ਦੀਨ ਦਿਆਲਾ।
ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠੇ ਆ ਤੇ ਗੁਰੂ ਨਾਨਕ ਸਾਹਿਬ ਦੇ ਏਦਾਂ ਦਰਸ਼ਨ ਕਰ ਰਹੇ ਆ ਏਦਾਂ ਹੱਥ ਜੋੜ ਕੇ ਜਿਵੇਂ ਚੰਦ ਨੂੰ ਚਕੋਰ ਵੇਖਦੀ ਹੈ। ਚੰਦ ਚਕੋਰ ਪ੍ਰੀਤ ਹੈ ਲਾਇਤਾਰ ਨਿਹਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਇੰਨਾ ਪਿਆਰ ਗੁਰੂ ਤੇ ਸਿੱਖ ਦਾ, ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਏਦਾਂ ਪਿਆਰ ਨਾਲ ਬਾਬੇ ਜੀ ਵੱਲ ਦੇਖੀ ਜਾਂਦੇ ਹੈ ਤੇ ਪ੍ਰੇਮ ਦੀ ਮੂਰਤੀ ਬਣੇ ਬੈਠੇ ਦੋਵੇਂ ਜਣੇ।
ਮਾਨਵ ਆਵਤ ਵਾਕੇ ਅਲਾਵਾ,
ਉਹ ਜਿਹੜਾ ਸਰਕਾਰੀ ਬੰਦਾ ਸੀ, ਸਰਕਾਰੀ ਬੰਦਿਆਂ ਦੀ ਬੋਲੀ ਥੋੜੀ ਸਰਕਾਰੀ ਹੁੰਦੀ ਹੈ, ਉਹਨੇ ਆਉਂਦਿਆਂ ਹੀ ਆਖਿਆ,
ਕੌਣ ਤਪਾ ਤੁਮ ਵਿਖੇ ਕਹਾਵਾ।
ਉਹਨੇ ਪੁੱਛਿਆ ਤੁਹਾਡੇ ਚੋਂ ਤਪਾ ਕੌਣ ਕੁਆਂਦਾ ਹੈ।
ਨਾਮ ਅਹੈ ਸ਼੍ਰੀ ਨਾਨਕ ਜਾ ਕੋ,
ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਕੌਣ ਹਨ।
ਨ੍ਰਿਪਤ ਬੁਲਾਵਤ ਹੈ ਅਬ ਤਾਂ ਕੋ,
ਸਾਡਾ ਰਾਜਾ ਉਹਨਾਂ ਨੂੰ ਬੁਲਾ ਰਿਹਾ ਹੈ, ਤੁਹਾਡੇ ਵਿੱਚੋਂ ਨਾਨਕ ਜੀ ਕੌਣ ਨੇ, ਕਿਉਂਕਿ ਮੈਨੂੰ ਰਾਜੇ ਨੇ ਭੇਜਿਆ, ਰਾਜਾ ਜੀ ਬੁਲਾ ਰਹੇ ਨੇ, ਨਾਨਕ ਜੀ ਨੂੰ ਬੁਲਾ ਰਹੇ ਨੇ।
ਇੰਦਰ ਸੈਨ ਬੋਲੇ ਉਹ ਤੈ ਸਾਥਾ,
ਉਸ ਬੰਦੇ ਨੂੰ ਇੰਦਰ ਸੈਨ ਕਹਿਣ ਲੱਗਾ,
ਮੈਂ ਅਬ ਚਲੋ ਨਿਕਟ ਨਰ ਨਾਥਾ।
ਕਹਿਣ ਲੱਗਾ ਤੂੰ ਘਬਰਾ ਨਾ, ਕਿਉਂਕਿ ਇੰਦਰ ਸੈਨ ਰਾਜੇ ਸੁਧਰ ਸੈਨ ਦਾ ਸੱਕਾ ਭਾਣਜਾ ਸੀ, ਉਹਨੂੰ ਆਪਣਾ ਘਰ ਲੱਗਦਾ ਸੀ, ਮਾਮੇ ਦਾ ਰਾਜ ਸੀ ਉਹਦੇ ਦਾ। ਉਹ ਕਹਿੰਦਾ ਤੂੰ ਨਾ ਕਿ ਬੋਲ ਬਹੁਤਾ, ਮੈਂ ਨਾਲ ਚੱਲਦਾ ਤੇਰੇ ਕੋਲ, ਰਾਜਾ ਜੀ ਦੇ ਕੋਲ ਮੈਂ ਚੱਲਦਾ ਹਾਂ।
ਤੈਂ ਕੋ ਸਭ ਬਿਦ ਕਹਿ ਸਮਝਾਉ,
ਮੈਂ ਰਾਜਾ ਜੀ ਨੂੰ ਸਾਰੀ ਗੱਲ ਸਮਝਾਵਾਂਗਾ ਚੱਲ ਕੇ।
ਬਹੁਰੋ ਆਪ ਪਾਸ ਚੱਲੇ ਆਉ,
ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਜਾਣ ਦਿਓ, ਮੈਂ ਮੁੜ ਕੇ ਤੁਹਾਡੇ ਕੋਲ ਆ ਜਾਵਾਂਗਾ, ਰਾਜੇ ਨੂੰ ਦੱਸ ਕੇ ਆਵਾਂਗਾ ਤੁਹਾਡੇ ਬਾਰੇ।
ਸ਼੍ਰੀ ਗੁਰ ਭਾਨੇ ਉੱਠਿਓ ਤੂੰ ਕੈਸੇ,
ਜਦੋਂ ਭਾਈ ਇੰਦਰ ਸੈਨ ਉੱਠਣ ਲੱਗਾ ਤੇ ਮਹਾਰਾਜ ਕਹਿੰਦੇ ਤੂੰ ਕਿਵੇਂ ਉੱਠ ਰਿਹਾ, ਆਖੋ ਸਤਨਾਮ, ਤੂੰ ਕਿਉਂ ਉੱਠ ਰਿਹਾ ਬਈ, ਤੈਨੂੰ ਕੀ ਡਰ ਹੈ, ਕੀ ਖਤਰਾ ਤੈਨੂੰ ਰਾਜੇ ਤੋਂ, ਕਿਉਂ ਉੱਠਦਾ ਤੂੰ।
ਰਹੋ ਨਚਿੰਤ ਇਹਾਂ ਢਿੱਗ ਬੈਸੇ,
ਕੋਈ ਰਾਜਿਆਂ ਦੀ ਸਾਨੂੰ ਪਰਵਾਹ ਥੋੜਾ, ਰਾਜਿਆਂ ਦੇ ਰਾਜੇ ਸਨ ਮਹਾਰਾਜ, ਇਹ ਸੰਸਾਰ ਦੇ ਤਾਂ ਕਰੋੜਾਂ ਰਾਜੇ ਉਹਨਾਂ ਦੇ ਚਰਨਾਂ ਦੀ ਧੂੜ ਦੇ ਇੱਕ ਕਣ ਦੇ ਬਰਾਬਰ ਵੀ ਨਹੀਂ, ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਚਿੰਤਾ ਕਾਹਦੀ ਕਰਦਾ, ਬੈਠਾ ਰਹੋ ਸਾਡੇ ਕੋਲ।
ਇੰਦਰ ਸੈਨ ਤਬ ਬਚਨੀ ਉਚਾਰਾ,
ਇੰਦਰ ਸੈਨ ਨੇ ਗੁਰੂ ਜੀ ਦੇ ਬਚਨ ਸੁਣ ਕੇ ਫਿਰ ਬਹਿ ਗਿਆ, ਕਿਉਂਕਿ ਭੈ ਵਾਲਾ ਸੀ ਨਾ, ਫਿਰ ਹੱਥ ਜੋੜ ਲਏ, ਫਿਰ ਹੱਥ ਜੋੜ ਕੇ ਆਗਿਆ ਮੰਗੀ ਸਤਿਗੁਰਾਂ ਤੋਂ,
ਹੇ ਪ੍ਰਭ ਸੁਣੋ ਮੁਕੰਦੀ ਉਧਾਰਾ।
ਇੰਦਰ ਸੈਨ ਕਹਿਣ ਲੱਗਾ ਹੇ ਮੁਕਤੀ ਦੇ ਦਾਤੇ ਸੱਚੇ ਪਾਤਸ਼ਾਹ ਜੀ, ਬੇਨਤੀ ਸੁਣੋ,
ਉਪਤ ਮਾਤੁਲ ਲਾਗਤ ਹਮਰਾ,
ਇਹ ਜਿਹੜੇ ਰਾਜਾ ਜੀ ਹਨ, ਇਥੋਂ ਦਾ ਰਾਜਾ ਉਹ ਮੇਰਾ ਮਾਮਾ ਲੱਗਦਾ ਹੈ,
ਭੇਦ ਨ ਜਾਣ ਸਕੇ ਸੋ ਤੁਮਰਾ।
ਪਰ ਮਹਾਰਾਜ ਅਜੇ ਤੱਕ ਉਹਨੂੰ ਆਪ ਜੀ ਦਾ ਭੇਦ ਨਹੀਂ ਹੈ, ਹੈ ਤਾਂ ਮੇਰਾ ਮਾਮਾ ਪਰ ਅਜੇ ਉਹਨੂੰ ਤੁਹਾਡੇ ਬਾਰੇ ਕੋਈ ਗਿਆਨ ਨਹੀਂ ਹੈ, ਸਮਝ ਨਹੀਂ ਹੈ।
ਆਇਸ ਦੀਜੇ ਤੈ ਸਮਝਾਉ,
ਆਗਿਆ ਦਿਓ, ਮੈਂ ਆਪ ਜੀ ਤੋਂ ਆਗਿਆ ਲੈ ਰਿਹਾ, ਜੇ ਆਪ ਜੀ ਕਿਰਪਾ ਕਰੋ ਮੈਨੂੰ ਜਾਣ ਦੀ ਆਗਿਆ ਦਿਓ, ਮੈਂ ਜਾ ਕੇ ਰਾਜੇ ਨੂੰ ਕੁਝ ਸਮਝਾ ਦਿਆਂ, ਉਹਦਾ ਵੀ ਭਲਾ ਹੋ ਜਾਵੇ।
ਜਿਉਂ ਵੈ ਭਲਾ ਸੋ ਰੀਤ ਬਤਾਉ,
ਕਿਉਂਕਿ ਮਾਮਾ ਮੇਰਾ ਆਪਣਿਆਂ ਦਾ ਫਿਕਰ ਹੁੰਦਾ। ਇੰਦਰ ਸੈਨ ਬੜੀ ਰਮਜ ਦੀ ਗੱਲ ਕਰ ਰਿਹਾ ਕਿ ਕਿਤੇ ਇਹ ਨਾ ਹੋਵੇ ਮੇਰੇ ਮਾਮੇ ਕੋਲੋਂ ਅਣਜਾਣ ਪੁਣੇ ਚ ਕੋਈ ਅਵੱਗਿਆ ਹੋ ਜੇ ਤੇ ਸਤਿਗੁਰਾਂ ਦਾ ਕੋਈ ਬਚਨ ਰੂਪੀ ਤੀਰ ਚੱਲ ਜਾਵੇ, ਫਿਰ ਬੜਾ ਔਖਾ ਹੋ ਜਾਂਦਾ, ਤੇ ਪਹਿਲਾਂ ਹੀ ਗੱਲ ਸੰਭਾਲ ਲੈਣੀ ਚਾਹੀਦੀ ਹੈ। ਵੱਡਿਆਂ ਮਹਾਂਪੁਰਸ਼ਾਂ ਸਾਧੂਆਂ ਸੰਤਾਂ ਕੋਲ ਤੇ ਸਾਧ ਸੰਗਤ ਜੀ ਜਾਂਦਿਆਂ ਨਾ ਹਜ਼ਾਰਾਂ ਮੀਲ ਪਹਿਲਾਂ ਹੀ ਡਰਨਾ ਚਾਹੀਦਾ, ਸਾਧੂ ਸੰਤ ਨੂੰ ਛੇੜਨਾ ਨਹੀਂ ਚਾਹੀਦਾ। ਕਹਿੰਦੀ ਮੈਂ ਤਾਂ ਡਰ ਕੇ ਦੂਰੋਂ ਮੱਥਾ ਟੇਕ ਕੇ ਵੀ ਇੱਥੋਂ ਹੀ ਨਮਸਕਾਰ, ਕੋਲ ਜਾਇਆ ਪਤਾ ਨਹੀਂ ਕੀ ਕਹਿ ਦੇਣ, ਨਹੀਂ ਛੇੜਨਾ ਚਾਹੀਦਾ। ਤੇ ਰਾਜੇ ਮਹਾਰਾਜਿਆਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ, ਉਹ ਥੋੜਾ ਜਿਹਾ ਆਪਣੀ ਮੈਂ ਮੇਰੀ ਵਿੱਚ ਕੋਈ ਵਚਨ ਕਰ ਲੈਂਦੇ ਆ, ਕਿਤੇ ਐਸਾ ਨਾ ਹੋਵੇ ਮੇਰਾ ਮਾਮਾ ਵਰ ਲੈਂਦਾ ਲੈਂਦਾ ਕੋਈ ਸਲਾਪ ਨਾ ਲੈ ਬੈਠੇ ਤੇ ਮੈਨੂੰ ਆਗਿਆ ਦਿਓ, ਮੈਂ ਜਾ ਕੇ ਉਹਨੂੰ ਸਮਝਾ ਦਿਆਂ ਜਰਾ ਕ।
ਦੋਹਰਾ ਲੇ ਰਜਾਏ ਨ੍ਰਿਪ ਠਿਗ ਗਇਓ, ਮਿਲ ਅਸ ਬਚਨੇ ਉਚਾਰ।
ਮਹਾਰਾਜ ਦੀ ਆਗਿਆ ਲੈ ਕੇ ਭਾਈ ਇੰਦਰ ਸੈਨ ਜੀ ਚਲੇ ਗਏ, ਰਾਜੇ ਸੁਧਰ ਸੈਨ ਨੂੰ ਮਿਲੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਮਾਮੇ ਨੂੰ ਦੱਸੀ।
ਸ਼ਰਨ ਗਹੁ ਤੈ ਸੰਤ ਕੀ, ਲੱਖ ਸਰੂਪ ਕਰਤਾਰ।
ਕਹਿਣ ਲੱਗੇ ਰਾਜਾ ਜੀ ਇੱਥੇ ਨਹੀਂ ਬੁਲਾਓ, ਜਿਵੇਂ ਤੁਸੀਂ ਬੁਲਾਇਆ ਨਾ ਇਹ ਤਰੀਕਾ ਠੀਕ ਨਹੀਂ, ਮਾਫ ਕਰਨਾ, ਤੁਸੀਂ ਮੇਰੇ ਮਾਮਾ ਜੀ ਹੋ, ਵੱਡੇ ਹੋ, ਪਰ ਮੈਂ ਤੁਹਾਨੂੰ ਸਹੀ ਰਾਹ ਦੱਸਾਂ, ਜਿਹੜੇ ਸੰਤਾਂ ਕੋਲ ਤੁਸੀਂ ਬੰਦਾ ਭੇਜਿਆ ਨਾ ਉਹਨਾਂ ਕੋਲ ਆਪ ਹੀ ਚੱਲੋ, ਉਹਨਾਂ ਦੀ ਸ਼ਰਨ ਪੈ ਜਾਓ, ਉਹ ਕਰਤਾਰ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਦਾ ਰੂਪ ਹਨ।
ਚੋਪਈ ਉਨੇ ਪਰੇ ਪਰੇ ਕਰ ਉਨੇ, ਉਜਰ ਬਸਾਏ ਬਸੇ ਕਰ ਸ਼ੂਨੇ।
ਐਡੇ ਵੱਡੇ ਨੇ ਵੀ ਊਣਿਆਂ ਨੂੰ ਭਰ ਦਿੰਦੇ ਨੇ, ਭਰਿਆਂ ਨੂੰ ਊਣੇ ਕਰ ਦਿੰਦੇ, ਊਣੇ ਭਰੇ ਭਰੇ ਪਰ ਊਣੇ, ਇਹ ਚਲਤ ਸਵਾਮੀ ਕੇ ਕਾਰਣਾ, ਗੁਰੂ ਗ੍ਰੰਥ ਸਾਹਿਬ ਦੀ ਪੰਗਤੀ ਹੈ। ਊਣੇ ਭਰੇ, ਊਣੇ ਦਾ ਮਤਲਬ ਹੁੰਦਾ ਖਾਲੀ, ਅਧੂਰਾ, ਅਧੂਰਿਆਂ ਨੂੰ ਖਾਲੀਆਂ ਨੂੰ ਭਰ ਦਿੰਦੇ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦੇ ਹੈ, ਤੇ ਵਸਿਆਂ ਨੂੰ ਉਜਾੜ ਦਿੰਦੇ ਹੈ ਤੇ ਉਜੜਿਆਂ ਨੂੰ ਵਸਾ ਦਿੰਦੇ। ਉਹਨਾਂ ਦੀ ਖੇਡ ਹੈ ਸਰਬ ਕਲਾ ਸਮਰੱਥ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਇੰਨੀ ਸਮਰੱਥਾ ਦੇ ਮਾਲਕ ਹਨ।
ਲਘੂ ਤੇ ਵੱਡ, ਵੱਡ ਤੇ ਲਘੂ ਛਿਨ ਮੈਂ,
ਵੱਡੇ ਨੂੰ ਛੋਟਾ ਤੇ ਛੋਟੇ ਨੂੰ ਵੱਡਾ ਕਰਨ ਲੱਗਿਆ ਛਿਨਕ ਲਾਉਂਦੇ ਨੇ, ਛਿਨ ਅੱਖ ਦੇ ਫੋਰ ਚ ਕੁਝ ਦਾ ਕੁਝ ਕਰ ਦਿੰਦੇ ਨੇ ਐਸੇ ਮਹਾਂਪੁਰਸ਼ ਨੇ।
ਅਸ ਸਮਰੱਥ ਸਮਝੋ ਨ੍ਰਿਪ ਮਨ ਮੈਂ,
ਹੇ ਰਾਜਾ ਜੀ ਇਸ ਤਰ੍ਹਾਂ ਸਮਝ ਲਓ ਜੋ ਮੈਂ ਤੁਹਾਨੂੰ ਕਹਿ ਰਿਹਾ, 16 ਆਨੇ ਕਹਿ ਰਿਹਾ, ਤੁਸੀਂ ਮੇਰੇ ਮਾਤਾ ਪਿਤਾ ਦੇ ਸਮਾਨ ਹੋ, ਮੇਰੇ ਮਾਮਾ ਜੀ ਹੋ ਤੇ ਮੇਰੇ ਰਾਜੇ ਵੀ ਹੋ, ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ, ਉਹਨਾਂ ਦੇ ਕੋਲ ਚੱਲ ਕੇ ਕੁਝ ਲੈ ਲਵੋ।
ਉਪ ਕਹੇ ਜੈ ਬਿਦ ਤੁਮ ਕਹਿਓ,
ਜਦੋਂ ਇਹ ਗੱਲ ਰਾਜੇ ਸੁਧਰ ਸੈਨ ਨੇ ਸੁਣੀ, ਉਹਦੀ ਵੀ ਪਿਛਲੇ ਜਨਮਾਂ ਦੀ ਭਗਤੀ ਜਾਗ ਪਈ, ਕਿਉਂਕਿ ਭਗਤੀ ਹੋਵੇ ਨਾ ਤਾਂ ਹੀ ਸਾਧੂ ਤੇ ਨਿਸ਼ਚਾ ਬੱਝਦਾ, ਜੇ ਭਗਤੀ ਨਾ ਹੋਵੇ ਰੱਬ ਸਾਹਮਣੇ ਬੈਠਾ ਹੋਵੇ ਨਿਸ਼ਚਾ ਨਹੀਂ ਬੱਝਦਾ। ਸਾਧ ਸੰਗਤ ਜੀ ਚੰਦੂ ਦਾ ਨਹੀਂ ਬੱਝਿਆ, ਕਿਉਂ? ਉਹਦੇ ਪਾਪ ਹੀ ਬੜੇ ਸਨ, ਕਰੋੜਾਂ ਜਨਮਾਂ ਦੇ ਉਹਦੇ ਪਾਪ ਹੀ ਇਕੱਠੇ ਹੋਏ ਸਨ ਤੇ ਉਹ ਪਾਪਾਂ ਨੇ ਉਹਦੀ ਮੱਤ ਮਾਰ ਦਿੱਤੀ। ਉਹ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾ ਰਿਹਾ, ਉਹਨੂੰ ਸਮਝ ਨਹੀਂ ਆ ਰਹੀ, ਲੀਲਾ ਗੁਰੂ ਦੀ ਹੈ। ਜੇ ਉਹਦੇ ਕੋਈ ਕਰਮ ਚੰਗੇ ਹੁੰਦੇ, ਕੋਈ ਨਾ ਕੋਈ ਕਰਮ ਜਾਗ ਪੈਂਦਾ, ਉਹਨੂੰ ਸਮਝ ਆ ਜਾਂਦੀ ਤੇ ਉਹ ਤਾਰਿਆ ਜਾਂਦਾ, ਪਰ ਨਹੀਂ। ਕਹਿੰਦੇ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਭਾਗ ਜਾ ਕੇ ਰਾਜਾ ਸੁਧਰ ਸੈਨ ਬੋਲਿਆ,
ਤਹਿ ਬਿਦ ਜਾਏ ਸ਼ਰਨ ਮੈਂ ਗਏ ਹੋ।
ਕਹਿਣ ਲੱਗਾ ਇੰਦਰ ਸੈਨ, ਪੁੱਤਰ ਤੂੰ ਮੇਰਾ ਭਾਣਜਾ, ਮੇਰੀ ਭੈਣ ਦਾ ਪੁੱਤਰ ਹੈ, ਮੇਰਾ ਪੁੱਤਰ ਹੈ, ਬੇਟਾ ਜਿਵੇਂ ਤੂੰ ਕਹੇਗਾ ਨਾ ਉਵੇਂ ਹੀ ਮੈਂ ਚੱਲਾਂਗਾ, ਤੂੰ ਦੱਸ। ਦੇਖੋ ਸਾਧੂ ਦੇ ਕੋਲ ਜਾਣ ਦਾ ਤਰੀਕਾ ਹੁੰਦਾ, ਇਹ ਤੇ ਨਹੀਂ ਵੀ ਸਾਧ ਦੇ ਕੋਲ ਜਾਓ ਤੇ ਜਾਂਦਿਆਂ ਹੁਕਮ ਚੜਾ ਦਿਓ। ਕਈ ਜਾਂਦੇ ਆ ਨਾ ਪਹਿਲਾਂ ਹੀ ਸਵਾਲ, ਡੇਰਾ ਸਾਧੂ ਦਾ ਅਜੇ ਵੇਖਿਆ ਨਹੀਂ, ਜੋੜੇ ਲਾਏ ਨਹੀਂ ਤੇ ਸਵਾਲ ਪਹਾੜ ਚ ਡਾਠਾ ਮਾਰਨਾ। ਪਹਿਲਾਂ ਜਾ ਕੇ ਬੈਠੋ, ਵੇਖੋ ਉੱਥੋਂ ਦਾ ਮਾਹੌਲ ਕੀ ਹੈ, ਮਹਾਂਪੁਰਸ਼ਾਂ ਦਾ ਸੁਭਾਅ ਕੀ ਹੈ, ਉਹਨਾਂ ਦੀ ਦਿਨ ਚਿਰਿਆ ਕਿੱਦਾਂ ਦੀ ਹੈ, ਉਹ ਖੁਸ਼ ਕਿਵੇਂ ਹੁੰਦੇ ਨੇ, ਸੇਵਾ ਕਰੋ ਕੋਈ ਸਾਲ 6 ਮਹੀਨੇ ਸੇਵਾ ਕਰੀਏ, ਕਹਿੰਦੇ 12-12 ਸਾਲ ਰਹੀਏ ਸਾਧੂਆਂ ਦੀ ਟੋਲੀ ਤਾਂ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ, 12 ਮਿੰਟ ਨਹੀਂ ਬਹਿੰਦੇ ਤੇ ਸਵਾਲ ਮਾਰ ਦਿੰਦੇ। ਬਾਬਾ ਜੀ ਆਹ ਗੱਲ ਕਿਵੇਂ ਹੈ, ਹੁਣ ਕਿਵੇਂ ਦੱਸੀਏ? ਜਿਹੜੀ ਗੱਲ ਐਮਏ ਦੇ ਚ ਸਮਝ ਆਉਣੀ ਜਾ ਕੇ ਉਹ ਪੰਜਵੀਂ ਵਾਲੇ ਨੂੰ ਕਿਵੇਂ ਸਮਝਾ ਦਈਏ? ਪੜ੍ਹੇ 3ਜੀ 4ਵੀਂ ਕਲਾਸ, ਕਿਤਾਬਾਂ ਐਮਏ ਦੀਆਂ ਖੋਲ੍ਹੀ ਬੈਠੇ, ਕਿਵੇਂ ਸਮਝਾਈਏ? ਹੁਣ ਗੱਲ ਇਹ ਹੈ ਵੀ ਗੁਰੂ ਨਾਨਕ ਸਾਹਿਬ ਕੋਲ ਜਾਣਾ, ਮੈਨੂੰ ਪੁੱਤਰ ਪਤਾ ਨਹੀਂ ਕਿਵੇਂ ਜਾਣਾ, ਤੂੰ ਦੱਸ ਵੀ ਸਾਧੂ ਦੇ ਕੋਲ ਕਿਵੇਂ ਚੱਲੀਏ ਆਪਾਂ।
ਜਹਿ ਕੀ ਮਹਿਮਾ ਸੁਨੀਅਤ ਭਾਰੀ, ਦਰਸ ਕਰਨ ਅਭਿਲਾਖ ਹਮਾਰੀ।
ਪੁੱਤਰ ਸਾਰੇ ਸ਼ਹਿਰ ਵਿੱਚ ਨਾਨਕ ਤਪੇ ਦੀ ਸੋਭਾ ਹੋ ਰਹੀ ਹੈ, ਮਿੰਟਾਂ 'ਚ ਫੈਲ ਜਾਂਦੀ। ਆਹ ਸੁਗੰਧੀ ਫੁੱਲ ਕਦੀ ਵੀ ਖਿੜੇ ਨਾ, ਆਵਾਜ਼ ਮਾਰ ਕੇ ਨਹੀਂ ਕਹਿੰਦਾ ਆਓ ਸੁਗੰਧੀ ਲੈ ਲਓ, ਉਹਦੀ ਸੁਗੰਧੀ ਆਪੇ ਖਿੱਚ ਕੇ ਲੈ ਆਉਂਦੀ। ਪਸਰ ਗਈ ਮਹਿਮਾ ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਜਿਹਦੀ ਇੰਨੀ ਮਹਿਮਾ ਉਹਦੇ ਦਰਸ਼ਨਾਂ ਨੂੰ ਮੇਰਾ ਜੀ ਲੋਚਦਾ।
ਇੰਦਰ ਸੈਨ ਕੈ ਭੇਟਾ ਲੀਜੈ, ਆਪਣਾ ਆਪ ਨਿਵਾਰਨ ਕੀਜੈ।
ਇੰਦਰ ਸੈਨ ਕਹਿਣ ਲੱਗਾ ਰਾਜਾ ਜੀ ਮਰਿਆਦਾ ਇਹ ਹੈ ਵੀ ਗੁਰੂ ਸਾਹਿਬਾਂ ਕੋਲ ਜਾਣ ਲਈ ਕੋਈ ਭੇਟਾ ਲੈ ਲਓ, ਭੇਟਾ ਸ਼ਰਧਾ ਤੇ ਪਿਆਰ ਦੀ ਹੋਵੇ, ਆਪਣੀ ਸਮਰੱਥਾ ਅਨੁਸਾਰ ਹੋਵੇ। ਗਰੀਬ ਆਦਮੀ ਇੱਕ ਦਾਤਣ ਤੋੜ ਕੇ ਵੀ ਲਿਜਾ ਸਕਦਾ, ਇੱਕ ਫੁੱਲ ਵੀ ਲਿਜਾ ਸਕਦਾ, ਘਾਹ ਦਾ ਤੀਲਾ ਵੀ ਭੇਟਾ ਕਰ ਸਕਦਾ। ਰਾਜਾ ਆਪਣੀ ਸਮਰੱਥਾ ਅਨੁਸਾਰ ਭੇਟਾ ਲਿਜਾ ਸਕਦਾ। ਰਾਜਿਆਂ ਨੇ ਗੁਰੂ ਸਾਹਿਬਾਂ ਵਾਸਤੇ ਦੇਖੋ ਕਿੱਡੀ ਕਿੱਡੀ ਭੇਟਾ, ਰਾਜਾ ਰਤਨ ਰਾਏ ਲੈ ਕੇ ਆਇਆ ਕਲਗੀ ਧਰ ਲਈ, ਪ੍ਰਸ਼ਾਦੀ ਹਾਥੀ, 5 ਦਰਿਆਈ ਘੋੜੇ, 5 ਕਲਾ ਸ਼ਸਤਰ, ਤੇ ਰਾਜਿਆਂ ਨੇ ਸੇਵਾ ਕੀਤੀ ਵੀ ਤੂੰ ਰਾਜਾ ਹੈ ਭੇਟਾ ਲੈ। ਪਰ ਭੇਟਾ ਦੇ ਵਿੱਚ ਮੈਂ ਨਹੀਂ ਹੋਣੀ ਚਾਹੀਦੀ, ਆਪਾ ਭਾਵ ਨਿਵਾਰ ਕੇ ਸ਼ਰਧਾ ਨਾਲ ਚੱਲ।
ਸ਼ੁਭ ਫਲ ਮਧੁਰ ਅਸਨ ਥਾਰੇ ਆਗੇ, ਕਰੋ ਡੰਡੋਤ ਚਰਨ ਯੁਗ ਲਾਗੇ।
ਸਾਧੂ ਕੋਲ ਜਾਣ ਦਾ ਇਹ ਤਰੀਕਾ ਹੈ, ਸੋਹਣੇ ਸੋਹਣੇ ਵਧੀਆ ਮਿੱਠੇ ਫਲ ਲੈ ਚੱਲੋ, ਕੋਈ ਭੋਜਨ ਪਕਵਾਨ ਖੀਰ ਕੜਾਹ ਪੂੜੀ ਪ੍ਰਸ਼ਾਦ ਵਧੀਆ ਤਿਆਰ ਕਰਕੇ ਲੈ ਚੱਲੋ। ਕਿਉਂਕਿ ਸਾਧੂ ਨੂੰ ਹੀਰੇ ਮੋਤੀ ਸੋਨੇ ਚਾਂਦੀ ਨਾਲ ਕੋਈ ਮਤਲਬ ਨਹੀਂ ਹੁੰਦਾ। ਇਹਦੇ ਮਹਾਰਾਜ 10 ਜਾਮਿਆਂ ਵਿੱਚ ਵੱਖੋ ਵੱਖ ਲੀਲਾ ਕੀਤੀ, ਪਹਿਲੇ ਜਾਮੇ 'ਚ ਤਾਂ ਪੂਰੀ ਫਕੀਰੀ ਵਿਖਾਈ ਹੈ ਨਾ, 12 ਕੋਹ ਮਾਇਆ ਨੂੰ ਦੂਰ ਰੱਖਿਆ। ਗੁਰੂ ਅੰਗਦ ਦੇਵ ਜੀ ਕੋਲ 6 ਕੋਹ ਦੂਰ ਰਹੀ, ਗੁਰੂ ਅਮਰਦਾਸ ਜੀ ਦੇ ਦਰਵਾਜ਼ੇ 'ਚ ਆ ਕੇ ਖਲੋ ਗਈ, ਅੰਦਰ ਨਹੀਂ ਵੜਨ ਦਿੱਤੀ। ਮਾਇਆ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਉਧਾਰ ਕਿਵੇਂ ਹੋਵੇਗਾ, ਮੈਂ ਵੀ ਤਾਂ ਤੁਹਾਡੀ ਦਾਸੀ ਹਾਂ। ਗੁਰੂ ਅਮਰਦਾਸ ਕਹਿੰਦੇ 4 ਜਾਮੇ 'ਚ ਅੰਦਰ ਵਾੜਾਂਗੇ, ਅਜੇ ਨਹੀਂ ਵਾੜਨਾ। 4 ਜਾਮੇ 'ਚ ਗੁਰੂ ਰਾਮਦਾਸ ਸਾਹਿਬ ਮਾਇਆ ਚਰਨਾਂ ਜਾ ਕੇ ਫਿਰ ਸ੍ਰੀ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਲਾਈ, ਕਿਉਂਕਿ ਸੇਵਾ ਵੀ ਲਾਉਣੀ ਸੀ ਨਾ, ਮਾਇਆ ਨਾਲ ਹੀ ਕੰਮ ਚੱਲਦੇ ਆ। ਤੇ 10ਵੇਂ ਜਾਮੇ 'ਚ ਪਾਤਸ਼ਾਹੀਆਂ ਵਿਖਾਣੀਆਂ ਸੀਗੀਆਂ, ਔਰੰਗਜ਼ੇਬ ਦੇ ਸਾਹਮਣੇ ਖੜਨਾ ਸੀ, ਉਹਦੇ ਵਾਸਤੇ ਫਿਰ ਕਲਗੀਆਂ ਤੋੜੇ ਤੇ ਜਾਹੋ ਜਲਾਲ ਤੇ ਘੋੜੇ ਹਾਥੀ ਕਿਲੇ ਫੌਜਾਂ ਸਭ ਕੁਝ ਦਿਖਾਉਣਾ ਸੀ, ਇਸ ਕਰਕੇ ਫਿਰ ਉਹ ਜਲਾਲ ਦਿਖਾਇਆ। ਇਹ ਖੇਡ ਹੈ, ਇਹ ਮਾਇਆ ਤੋਂ ਉੱਚੀ ਖੇਡ ਹੈ ਮਹਾਰਾਜ ਸੱਚੇ ਪਾਤਸ਼ਾਹ। ਉਹਨਾਂ ਸਾਧੂਆਂ ਕੋਲ ਜਾਣਾ ਤੇ ਉਹਨਾਂ ਨੂੰ ਹੀਰੇ ਮੋਤੀਆਂ ਦਾ ਤਾਂ ਮੋਹ ਨਹੀਂ ਹੈ, ਪ੍ਰਸ਼ਾਦਾ ਲੈ ਚੱਲੋ, ਫਲ ਫਰੂਟ ਲੈ ਚੱਲੋ, ਮੋਹ ਉਹਦਾ ਵੀ ਕੋਈ ਨਹੀਂ। ਪਰ ਸਾਡਾ ਫਰਜ਼ ਬਣਦਾ ਵੈਦ ਰਾਜ ਗੁਰ ਪੀਰ ਪੈ ਖਾਲੀ ਹੱਥ ਨਾ ਜਾਏ। ਵੈਦ ਕੋਲ, ਰਾਜੇ ਕੋਲ, ਗੁਰੂ ਕੋਲ, ਪੀਰ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ।
ਮਾਨੀ ਸਿੱਖ ਸੁਸਾ ਕੇ ਸੁੱਤ ਕੀ,
ਆਪਣੇ ਭਣੇਵੇਂ ਇੰਦਰ ਸੈਨ ਦੀ ਸਿੱਖਿਆ ਮੰਨ ਕੇ।
ਲਕੀਰ ਦੇ ਪਾਖਤ ਮਮ ਹਿਤ ਕੀ,
ਰਾਜੇ ਸੁਧਰ ਸੈਨ ਨੇ ਜਾਣ ਲਿਆ ਵੀ ਮੇਰਾ ਭਾਣਜਾ ਮੇਰੇ ਭਲੇ ਦੀ ਗੱਲ ਕਰ ਰਿਹਾ, ਮੇਰੇ ਭਲੇ ਲਈ ਆਇਆ, ਜੇ ਕਿਤੇ ਇਹ ਨਾ ਆਉਂਦਾ ਮੈਂ ਕੋਈ ਬਚਨ ਕਰਕੇ ਗੁਰੂ ਸਾਹਿਬ ਨੂੰ ਧੱਕੇ ਨਾਲ ਬੁਲਾ ਲੈਂਦਾ ਜਾਂ ਕੋਈ ਬਚਨ ਹੋਰ ਹੋ ਜਾਂਦਾ, ਅਵੱਗਿਆ ਹੋ ਜਾਂਦੀ, ਬੁਰਾ ਹੋ ਸਕਦਾ ਸੀ, ਹੁਣ ਭਲਾ ਹੋਏਗਾ। ਹੁਣ ਰਾਜਾ ਸੁਧਰ ਸੈਨ ਕਿਵੇਂ ਜਾਏਗਾ, ਇਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿ